ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਗੁਰਬਾਣੀ ਦੀ ਕਥਾ ਹੈ, ਇਹ ਨਿਰਗੁਣ ਬ੍ਰਹਮ ਦੀ ਉਪਾਸਨਾ। ਜੋ ਇਤਿਹਾਸ ਦੀ ਕਥਾ ਹੈ, ਇਹ ਸਰਗੁਣ ਬ੍ਰਹਮ ਦੀ ਉਪਾਸਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਖਰਾਂ ਦਾ ਅਰਥਾਂ ਵਿੱਚ ਜੋ ਧਿਆਨ ਕਰਨਾ ਹੈ, ਇਹੀ ਗੁਰੂ ਸਰੂਪ ਦਾ ਧਿਆਨ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਿਉਂਕਿ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸਰੂਪ ਹੀ ਗੁਰੂ ਦੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰਾਂ ਦੀ ਜਿਹੜੀ ਪਾਵਨ ਬਾਣੀ ਹੈ ਅਤੇ ਜੋ ਗੁਰਬਾਣੀ ਦੀ ਕਥਾ ਹੈ, ਇਸ ਦੀ ਬਾਬਤ ਗੁਰੂ ਅਰਜਨ ਸਾਹਿਬ ਜੀ ਦਾ ਅੰਮ੍ਰਿਤ ਵਚਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ ਦੇ ਅੰਦਰ ਅੰਮ੍ਰਿਤ ਵਚਨ ਕਰਦੇ ਨੇ, ਸਦ ਬਲਿਹਾਰੀ ਤਿਨ੍ਹਾਂ ਦੇ ਸੁਣਤੇ ਹਰ ਕਥਾ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਆ, ਉਹਨਾਂ ਗੁਰਸਿੱਖਾਂ ਤੋਂ ਮੈਂ ਸਦਾ ਹੀ ਕੁਰਬਾਨ ਅਤੇ ਬਲਿਹਾਰ ਜਾਂਦਾ ਹਾਂ, ਜਿਹੜੇ ਨਿੱਤ ਹੀ ਗੁਰਬਾਣੀ ਦੀ ਕਥਾ ਸਰਵਣ ਕਰਦੇ। ਸਦ ਬਲਿਹਾਰੀ ਤਿਨ੍ਹਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ। ਜੋ ਆਪਣੇ ਪ੍ਰਭੂ ਪਰਮੇਸ਼ਰ ਸਤਿਗੁਰੂ ਨੂੰ ਨਮਸਕਾਰ ਕਰਦੇ ਨੇ ਅਤੇ ਉਹ ਮਨੁੱਖਾਂ ਦੇ ਚਮੁਖੀ ਹਨ, ਸਤਿਕਾਰਯੋਗ ਹਨ, ਚਰਨ ਪਵਿੱਤਰ ਉਹਨਾਂ ਦੇ ਹੁੰਦੇ ਆ ਜਿਹੜੇ ਚੱਲ ਕਰਕੇ ਇਹਨਾਂ ਚਰਨਾਂ ਦੁਆਰਾ ਸਤਸੰਗ ਦੇ ਵਿੱਚ ਆਉਂਦੇ ਨੇ। ਚਰਨ ਪਵਿੱਤਰ ਉਹਨਾਂ ਦੇ ਹੋਏ ਪਾਪ ਸੁਹਾਵੇ ਜੋ ਤੋ ਤਿਰਜੁਲਦੇ। ਸੋ ਇਸ ਵਾਸਤੇ ਸਤਿਗੁਰੂ ਦੀ ਜੋ ਕਥਾ ਦੇ ਅੱਖਰੀ ਮਾਹਣੇ ਬਣਦੇ ਹਨ, ਪੰਜਾਬੀ ਵਰਨਵਾਲਾ ਦੇ ਦੋ ਅੱਖਰ ਨੇ। ਪਹਿਲਾ ਅੱਖਰ ਹੈ ਵਰਨਵਾਲਾ ਦਾ, ਛੇਵਾਂ ਅੱਖਰ ਹੈ ਕਕਾ ਅੱਖਰ, ਅਤੇ ਉੱਪਰਲੀ ਜਿਹੜੀ ਲਾਈਨ ਹੈ ਊੜੇ ਵਾਲੀ, ਇਹਦੇ ਪੰਜ ਅੱਖਰ ਨੇ। ਅਤੇ ਇਸ ਤੋਂ ਅੱਗੇ ਜਿਹੜੀ ਦੂਸਰੀ ਸਤਰ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਕਕਾ ਅੱਖਰ ਛੇਵੇਂ ਥਾਂ 'ਤੇ ਪਿਆ। ਜਿਹੜਾ ਥੱਥਾ ਅੱਖਰ ਹੈ ਪੰਜਾਬੀ ਵਰਨਮਾਲਾ ਦਾ, 22ਵਾਂ ਅੱਖਰ, ਇਹਨਾਂ ਦੋਨਾਂ ਅੱਖਰਾਂ ਨੂੰ ਦੀਰਘ ਮਾਤਰਾ ਲਾ ਕੇ ਕਥਾ ਸ਼ਬਦ ਬਣਾਇਆ। ਭਾਈ ਬੇਨਤੀ ਕਰੋ ਜਿਹੜਾ ਮੂੰਹ ਦੇ ਵਿੱਚ ਕਰਨ ਪਾਠ, ਫਿਰ ਮਨ ਇਕਾਗਰ ਨਹੀਂ ਹੁੰਦਾ। ਸੋ ਇਉਂ ਸਾ ਸੀ ਕੱਕਾ ਅਤੇ ਥੱਥਾ, ਕਾ ਥਾ, ਅਤੇ ਇਹਨਾਂ ਦੋਨਾਂ ਅੱਖਰਾਂ ਦੇ ਜਿਹੜੇ ਅਰਥ ਹਨ ਉਹਦੇ ਵਿੱਚੋਂ ਹੀ ਇਹਦੀ ਕਥਾ ਦੀ ਪਰਿਭਾਸ਼ਾ ਜਿਹੜੀ ਬਣਦੀ ਹੈ। ਜੇ ਕੋਈ ਇਹ ਪੁੱਛੇ ਵੀ ਕਥਾ ਹੁੰਦੀ ਕੀ ਹੈ, ਕਥਾ ਕਿਹਨੂੰ ਕਹਿੰਦੇ ਹੈ, ਉਹ ਸਾਸ ਜੀ ਇਹਨਾਂ ਅੱਖਰਾਂ ਦੇ ਵਿੱਚ ਹੀ ਅਰਥ ਸਮੋਇਆ ਹੋਇਆ। ਇੰਨੀ ਕੁ ਗੱਲ ਆਪਾਂ ਸਮਝ ਲਈਏ, ਇਸ ਤੋਂ ਅੱਗੇ ਫਿਰ ਜਿਵੇਂ ਆਨੰਦ ਮਾਣਦੇ ਹਾਂ ਲੜੀਵਾਰ ਕਥਾ ਦਾ ਮਾਣਾਂਗੇ। ਅਤੇ ਕੱਕਾ ਅੱਖਰ ਜਿਹੜਾ ਹੈ ਅਤੇ ਕਥਾ ਸ਼ਬਦ ਦੇ ਦੋਨੇ ਅੱਖਰਾਂ ਨੂੰ ਕੱਕੇ ਅਤੇ ਥੱਥੇ ਨੂੰ ਅਲੱਗ ਅਲੱਗ ਕਰ ਲਈਏ। ਜਿਹੜਾ ਕਾ ਸ਼ਬਦ ਹੈ, ਕਾ ਸ਼ਬਦ ਦੇ ਦੋ ਅਰਥ ਬਣਦੇ, ਅਤੇ ਕੱਕੇ ਅੱਖਰ ਦਾ ਕਾ ਦਾ ਅਰਥ ਬਣਦਾ ਹੈ ਸ਼ਬਦ ਧੁਨ, ਅਤੇ ਦੂਸਰਾ ਅਰਥ ਬਣਦਾ ਹੈ ਇਸਦਾ ਪ੍ਰਕਾਸ਼, ਚਾਨਣਾ, ਰੋਸ਼ਨੀ। ਇਹ ਪ੍ਰਭਾਤੀ ਸ਼ਬਦ ਹੁੰਦੇ ਨੇ। ਇਹ ਦੋ ਅਰਥ ਬਣੇ, ਇੱਕ ਤਾਂ ਸ਼ਬਦ ਦੀ ਧੁਨ, ਕਾ ਦੇ ਵਿੱਚ ਅਰਥ ਜਿਹੜਾ ਹੈ ਕੋਸ਼ ਕਰਤਾ ਨੇ ਇਹ ਅਰਥ ਨੂੰ ਪ੍ਰਮਾਣਿਤ ਕੀਤਾ, ਅਤੇ ਦੂਸਰਾ ਹੈ ਪ੍ਰਕਾਸ਼, ਰੋਸ਼ਨੀ, ਲਾਈਟ। ਅਤੇ ਹੁਣ ਥੱਥਾ ਅੱਖਰ ਜਿਹੜਾ ਹੈ, ਥਾ ਦਾ ਅਰਥ ਹੁੰਦਾ ਟਿਕਾਣਾ। ਸੋ ਇਸ ਵਾਸਤੇ ਅਰਥ ਸਪਸ਼ਟ ਹੋਇਆ ਕਿ ਜਿਹੜੇ ਥਾਂ 'ਤੇ, ਜਿਸ ਟਿਕਾਣੇ ਦੇ ਉੱਤੇ ਸ਼ਬਦ ਦੀ ਧੁਨ ਹੋ ਰਹੀ ਹੈ, ਉਹ ਧੁਨ ਕਿਹੜੀ ਹੋ ਰਹੀ ਹੈ, उस धुन दे अंदर चानना है, उस धुन दे अंदर प्रकाश है, काश दा प्रकाश है। प्रकाश की लोड़ उत्थे होंदी है जिथे अंधेरा हो, अंधकार हो। साडी सुरत दे विच गुरबाणी दे जिहड़े पद हन, इन्हां दी बाबत अंधेरा है, सानू समझ नहीं भी किस अखर का की अर्थ है। जिहड़ा अर्थ रूप दे अंदर प्रकाश होना, ज्ञान दा प्रकाश, ज्ञान दा चानना, ज्ञान दी रोशनी, ते ऐसी जिथे तुन होवे ते ओ सास जी फिर कट्ठे अखर करके इहदा नाम रख दिता कथा। इस करके एक एक अखर दे विच ऐ अर्थ हन। सतगुरु महाराज सच्चे पातशाह बख्शिश करन, गुरबाणी दे अंदर सास जी जिहड़ा चानना है ज्ञान दा, सतगुरां ने अपनी रसना तो उचारण करके दर्शाया गुरबाणी इस जग में चानना। जिहड़ा चानना संसार दे कोल है ये बनौटी चानना, सूरज दा चानना, चंद्रमा दा चानना, ते मनुख ने अपने दिमाग दी काढ़ नाल लाइट पैदा कर ली। ये जिहड़े चानने, ये चानने सतगुरु महाराज का अपना अमृत वचन है, जे सौ चंदा उगव है सूर्य चढ़े हजार। ये तो चानण होंगे, ये जिहड़ा चानण है महाराज कहते संसारी है। ये चानण दे होंदिया होया भी अंधकार है अंदर, मस्या की रात वर्गा अंधेरा है। ये तो चानण होंदिया, ये चानना संसारी है, चानण दे होंदे होए भी तू अंधेरे विच है। ये तो चानण होंदिया गुरबिन घोर अंधा, गुरबिन घोर अंधार, गुरु बिन समझ न आवे, गुरबिन सुरत न सिद्ध, गुरु बिन मुक्त न पावे। इस करके अंधकार सो कवे न सोई है, राजा रंक दो मिल रोई है। गुरबाणी की कथा इस वास्ते है कि अज्ञानता का अंधकार दूर हो जाए, ज्ञान की रोशनी मिले। तो इउं साध संगत अपने ही घर हुंदा है, अपनी घर दे विच अपने ही समान अपने हथी रख्या होया चिण चिण के। जे किते लाइट ना होवे समान लभण लग्यां मूँह मत्था बना लईदा, किते सिर बजिया, किते मूँह बजिया, किते हथ बजिया, किते ठोकर खा के डिग पए। कारण की है? कारण इको ही है भी अंधेरा है। अंधेरे दे विच साध सिंह जी चाहीदा चानना, अंधियारे दीपक चाहीदा, अंधकार दे अंदर चाहीदा चानना, दीवे दा अर्थ है चानना रोशनी। अंधियारे दीपक चाहीदा एक वस्त अगोचर लही है, अगोचर वस्तु नूं पाउण वास्ते आ गुरबाणी दा साध संगी चानना है। चानने तो बिना ठोकरे ठोकरन अखां दे हुंदियां होयां भी अन्नियां वर्गी हालत मनुख दी है जदों चानना है। श्री गुरु गोबिंद सिंह साहब ने अपने खालसे ते जिथे होर इन्नियां बख्शां कीतियां उथे अपनी रसना तो एक ओंकार तो लैके 18, 10, 20 तक सतगुरां ने अखर अखर दे अर्थ अपनी रसना तो उचारण कीते। इहदा एक जिउंदा जागदा सबूत साध सिंह जी मिलिया, इतिहास दे विच तां है ही है। इहदा एक ऐसा सबूत मिलिया कि श्रीमान संत ज्ञानी सुंदर सिंह जी भिंडरां वाले महापुरुष कुंभ दे मेले ते महापुरशां नूं विशेष करके सद्दे आया करदे। पंजाब दे विच इक्को ही ऐसे साधु सन जिन्हां नूं बड़े बड़े कांसी दे पंडित, बड़े बड़े विद्वान, जिन्हां ते प्रभाव सी संत ज्ञानी सुंदर सिंह जी। हरिद्वार कुंभ दे मेले ते बहुत वड्डा इकट्ठ, कुंभ दे मेले ते विशेष करके इकट्ठ हुंदा विद्वान, सारियां संप्रदा दे साधु आए हुंदे आ। ते महापुरश कीर्तन दे भी तां नहीं सी, महापुरश कथा दे भी तां नहीं सी, तीसरे पहर सिद्धियां धारना का कीर्तन करते सी महापुरश संत ज्ञानी सुंदर सिंह। संत ज्ञानी गुरबचन सिंह जी महापुरखा ने धारना वाला कीर्तन सी जिहड़ा वह फिर बंद कर दिता सी, पर वड्डे करते सी। तो इउं सास वी उत्थे महापुरशां ने कुंभ दे मेले ते कथा कीती, कीर्तन दे विच वी ਕਰੋ ਪਰਮਗਤ ਮੋਰੀ ਸੰਤੋ ਕਰੋ ਪਰਮਗਤ ਮੋਰੀ, ਇਹ ਧਾਰਨਾ ਲਾਈ ਸੀ। ਉਹਨਾਂ ਦੇ ਭਰਾ ਸੰਤ ਇੰਦਰ ਸਿੰਘ ਜੀ ਬੱਧਣੀ ਵਾਲਿਆਂ ਨੇ ਵਚਨ ਦੱਸਿਆ। ਸੋ ਇਹ ਵਚਨ ਧਾਰਨਾ ਵਾਲਾ ਉਹਨਾਂ ਨੇ ਦੱਸਿਆ ਜੋ ਆਪ ਜੀ ਦੇ ਨਾਲ ਮੈਂ ਸਾਂਝਾ ਕਰਨ ਲੱਗਿਆ। ਇੱਕ ਹੋਰ ਸਿੰਘ ਸਾਡੀ ਸੰਪਰਦਾ ਦੇ ਮਹਾਂਪੁਰਸ਼ਾਂ ਨੇ ਦੱਸਿਆ, ਕਹਿੰਦੇ ਜਿਸ ਵੇਲੇ ਉੱਥੇ ਮਹਾਂਪੁਰਸ਼ਾਂ ਨੇ ਕਥਾ ਕੀਤੀ, ਕਥਾ ਦਾ ਰਸ ਭਰਿਆ, ਤਾਂ ਉਸ ਵੇਲੇ ਇੱਕ ਕੋਈ ਵੱਡੀ ਉਮਰ ਦਾ ਬਜ਼ੁਰਗ ਮਹਾਂਪੁਰਸ਼ ਸੰਤਾਂ ਨੂੰ ਮਿਲਣ ਵਾਸਤੇ ਆਇਆ ਜਿੱਥੇ ਮਹਾਂਪੁਰਸ਼ ਕੁਟੀਆ ਠਹਿਰੇ ਹੋਏ ਸੀ। ਬਾਹਰ ਸਿੰਘ ਨੂੰ ਕਿਹਾ, ਭਾਈ ਜਾ ਕੇ ਕੁਛ ਸੰਤਾਂ ਨੂੰ ਵੀ ਮੈਂ ਮਿਲਣਾ। ਉਹ ਕਹਿਣ ਲੱਗੇ, ਜੀ ਮਹਾਂਪੁਰਸ਼ਾਂ ਦੇ ਮਿਲਣ ਦੇ ਵਿੱਚ ਕੋਈ ਮਨਾਹੀ ਨਹੀਂ, ਮੈਂ ਵੇਖਿਆ ਵਾਂ ਜੇ ਉਹ ਬਾਣੀ ਪੜ੍ਹਦੇ ਹੋਏ ਫਿਰ ਕੁਛ ਠਹਿਰ ਜਾਇਓ। ਵੇਖਿਆ ਮਹਾਂਪੁਰਸ਼ ਨਿਤਨੇਮ ਤੋਂ ਵਿਹਲੇ ਸੀ। ਕਹਿਣ ਲੱਗੇ, ਸਿੰਘਾ ਦੱਸ ਬਈ। ਕਹਿੰਦੇ, ਜੀ ਬਾਹਰ ਕੋਈ ਮਹਾਂਪੁਰਸ਼ ਆਇਆ ਸਿਆਣੀ ਉਮਰ ਦਾ, ਉਹ ਆਪ ਨੂੰ ਮਿਲਣਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ, ਆਉਂਦੇ। ਜਿਸ ਵੇਲੇ ਬਹੁਤ ਸਾਰਾ ਇਕੱਠ ਸੀ, ਹੋਰ ਸੰਗਤਾਂ ਵੀ ਬੈਠੀ, ਆ ਕੇ ਉਹਨੇ ਫਤਿਹ ਗਜਾਈ। ਕਹਿਣ ਲੱਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਗਜਾ ਕੇ ਕਹਿਣ ਲੱਗਾ ਮਹਾਂਪੁਰਸ਼ੋ, ਬਈ ਬੜੀ ਦੇਰ ਬਾਅਦ, ਸਦੀਆਂ ਬਾਅਦ ਅੱਜ ਉਹ ਕਥਾ ਮੈਨੂੰ ਸੁਣਨ ਵਾਸਤੇ ਮਿਲੀ ਹੈ ਜਿਹੜੀ ਅੱਜ ਤੋਂ 300 ਸਾਲ ਪਹਿਲਾਂ ਸੁਣੀ ਸੀ। ਉਹ ਸਾਰੇ ਹੈਰਾਨ ਹੋ ਗਏ ਵੀ ਬਚਨ ਕਿਸ ਤਰ੍ਹਾਂ ਦਾ ਕਰ ਰਹੇ ਨੇ ਮਹਾਂਪੁਰਸ਼। ਇਹ 300 ਸਾਲ ਪਹਿਲਾਂ ਸਿੰਘ ਪੁੱਛਣ ਲੱਗੇ, ਮਹਾਰਾਜ ਦੀ ਗੱਲ ਕੀ ਹੈ, ਇਹ ਗੱਲ ਸੱਚੀ ਤਾਂ ਲੱਗਦੀ ਨਹੀਂ। ਇਹਨੂੰ ਪੁੱਛਿਆ ਵੀ ਮਹਾਂਪੁਰਸ਼ੋ, ਸਿੰਘ ਸ਼ੰਕਾ ਕਰਦੇ ਹੈ ਕਿ ਇਹ ਬਚਨ ਖੋਲ ਕੇ ਦੱਸੋ। ਕਹਿਣ ਲੱਗੇ, ਮਹਾਂਪੁਰਸ਼ੋ ਤੁਸੀਂ ਤਾਂ ਜਾਣਦੇ ਹੋ ਵੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਕਥਾ ਕੀਤੀ ਹੈ, ਜਿਹੜੇ 48 ਸਿੰਘਾਂ ਦਾ ਨਾਂ ਲੈਂਦੇ ਹੋ, ਕਹਿੰਦੇ ਉਹਨਾਂ ਦੇ ਵਿੱਚ 48 ਦੇ ਵਿੱਚੋਂ ਇੱਕ ਮੈਂ ਵੀ ਹਾਂ। ਕਹਿਣ ਲੱਗੇ, 47 ਹੋਰ ਸਿੰਘ ਜਿਹੜੇ ਸੱਚਖੰਡ ਜਾ ਚੁੱਕੇ ਨੇ, ਪਰ ਮੈਂ ਗੁਰੂ ਸਾਹਿਬ ਤੋਂ ਆਗਿਆ ਲੈ ਲਈ ਸੀ ਵੀ ਉਸ ਵੇਲੇ ਤੋਂ ਲੈ ਕੇ ਸਤਿਗੁਰਾਂ ਦੇ ਸਰੀਰ ਤਿਆਗਣ ਤੋਂ ਬਾਅਦ ਵੀ ਮੈਂ ਪਹਾੜਾਂ ਦੇ ਵਿੱਚ ਚੜ ਗਿਆ, ਜਪ ਤਪ ਕਰਦਾ ਰਿਹਾ, ਕਦੇ ਕਦੇ ਆਪਣੀ ਮੌਤ ਤੇ ਕੁੰਭ ਦੇ ਮੇਲਿਆਂ ਤੇ ਆ ਜਾਂਦਾ ਵੀ ਹੁਣ ਇਸ ਵੇਲੇ ਸਮਾਂ ਦੇਖ ਲਓ ਸਦੀਆਂ ਹੋ ਗਈਆਂ। ਕਹਿੰਦਾ ਜਿਹੜੀ ਉਸ ਵੇਲੇ ਗੁਰੂ ਸਾਹਿਬ ਨੇ ਕਥਾ ਦੇ ਜਿਸ ਢੰਗ ਨਾਲ ਜਿਹੜੇ ਅਰਥ ਸਤਿਗੁਰੂ ਜੀ ਨੇ ਕੀਤੇ, ਕਹਿੰਦੇ ਅੱਜ ਮਨ ਪ੍ਰਸੰਨ ਹੋ ਗਿਆ ਕਿ ਉਹੀ ਅਰਥ ਕਿਸੇ ਗੁਰਸਿੱਖ ਮਹਾਂਪੁਰਸ਼ ਤੋਂ ਸੁਣਨ ਵਾਸਤੇ ਮਿਲੇ। 300 ਸਾਲ ਪਹਿਲਾਂ ਕਥਾ ਸੁਣੀ ਸੀ ਇਹ ਕਹਿ ਕੇ ਮਹਾਂਪੁਰਸ਼ ਦੀ ਅੱਖਾਂ ਦੇ ਵਿੱਚੋਂ ਪਾਣੀ ਭਰਿਆ। ਕਹਿਣ ਲੱਗੇ, ਮਹਾਰਾਜ ਵੀ ਹੁਣ ਮੇਰਾ ਅੰਤ ਸਮਾਂ ਹੈ। ਮੇਰੇ ਮਨ ਦੇ ਵਿੱਚ ਇਹ ਫੁਰਨਾ ਸੀ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਦਮਦਮਾ ਸਾਹਿਬ ਗੁਰੂ ਕੀ ਕੰਸੀ ਵਿਦਿਆ ਦੀ ਟਕਸਾਲ ਤੋਰੀ, ਉਸ ਵਿਦਿਆ ਦੀ ਟਕਸਾਲ ਦੇ ਜਿਹੜੀ ਮੁਖੀ, ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਮਹਾਂਪੁਰਸ਼ ਕਹਿਣ ਲੱਗੇ, ਮਹਾਂਪੁਰਸ਼ੋ ਕੋਈ ਸੇਵਾ ਦੱਸੋ ਫਿਰ ਮੈਨੂੰ। ਕਹਿੰਦਾ ਜੀ, ਮੈਨੂੰ ਦੋ ਕਸ਼ਹਿਰੇ ਸ਼ਹਿਰ, ਇੱਕ ਕਿਹਾ ਇੱਕ ਚੋਲਾ ਇੱਕ ਦਸਤਾ, ਬਸ ਸਰੀਰ ਵੀ ਉੱਥੇ ਛੱਡਣਾ ਜਿੱਥੇ ਕੋਈ ਮਨੁੱਖ ਦੇਖਦਾ ਨਹੀਂ ਹੋਊ, ਸਰੀਰ ਲੱਭੂਗਾ ਨਹੀਂ ਮੇਰਾ। ਇਹ ਤੁਹਾਡੇ ਵਸਤਰ ਦਿੱਤੇ ਹੋਏ, ਕਫਨ ਪਹਿਨ ਕੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਥੇਰੀ ਲੰਮਾ ਹੀ ਸਮਾਂ ਗੁਰੂ ਸਾਹਿਬ ਦੇ ਨਾਲ ਵੀ ਬਤੀਤ ਕੀਤਾ। ਇਹ ਬਚਨ ਬੜੇ ਬੋਝ ਬਚਨ ਸਾਹ ਸਿੰਘ ਜੀ, ਉਸ ਮਹਾਂਪੁਰਸ਼ ਨੇ ਚਿੱਟਾ ਸਫੈਦ ਦੁੱਧ ਵਰਗਾ ਦਾੜਾ ਸੀ ਜਿਸਦਾ, ਵੇਖਣ ਨੂੰ ਇਹ ਨਹੀਂ ਸੀ ਲੱਗਦਾ ਵੀ ਇਹ 300 ਸਾਲ ਦੀ ਉਮਰ ਹੋਊਗੀ। ਸੋ ਇਉਂ ਸਾਹ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਅੰਮ੍ਰਿਤ ਕਥਾ ਸੀਨਾ ਵਸੀਨਾ ਗਿਆਨੀਆਂ ਮਹਾਂਪੁਰਸ਼ਾਂ ਦੇ ਵਿੱਚ ਚਲੀ ਆਈ ਹੈ, ਸਤਿਗੁਰੂ ਕਿਰਪਾ ਕਰਨ ਡਾਕਟਰ ਭਾਈ ਵੀਰ ਸਿੰਘ ਨੇ, ਜਿਨ੍ਹਾਂ ਨੇ ਕਲਗੀਧਰ ਚਮਤਕਾਰ ਲਿਖਿਆ, ਅਸਤਗੁਰ ਚਮਤਕਾਰ ਲਿਖਿਆ, ਬਾਬਾ ਨੌਦ ਸਿੰਘ, ਬੀਬੀ ਸੁੰਦਰੀ ਬੜਾ, ਜਿਸਨੇ ਬਹੁਤ ਪੰਜਾਬੀ ਸਾਹਿਤ ਵਿੱਚ ਵੱਡਾ ਹਿੱਸਾ ਭਾਈ ਸਾਹਿਬ, ਔਰ ਜਿਹੜੇ ਨਾਵਲ ਢੰਗ ਦੇ ਨਾਲ ਲਿਖਦੇ ਆ, ਜਿਵੇਂ ਨਾਵਲ ਲਿਖੇ ਹੁੰਦੇ ਆ ਸਾਖੀ ਨੂੰ ਜੇ ਵਧਾਉਂਦੇ ਆ ਗੁਰਬਾਣੀ ਦੇ ਅਰਥਾਂ ਦੁਆਰਾ ਵਧਾਉਂਦੇ ਆ। ਉਹ ਇੱਕ ਦਿਨ ਸੰਤ ਗਿਆਨੀ ਕਿਰਪਾਲ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੂੰ ਮਿਲਣ ਵਾਸਤੇ ਗਏ, ਇਹ ਮੈਨੂੰ ਸੰਤ ਕਿਰਪਾਲ ਸਿੰਘ ਜੀ ਨੇ ਆਪ ਦੱਸੀ ਇਹ ਗੱਲ, ਅਤੇ ਸੰਤ ਕਿਰਪਾਲ ਸਿੰਘ ਕਹਿੰਦੇ ਮੇਰੇ ਪਿੱਠ 'ਤੇ ਹੱਥ ਰੱਖ ਕੇ ਭਾਈ ਵੀਰ ਸਿੰਘ ਕਹਿੰਦੇ ਆ, ਕਹਿੰਦੇ ਕਿਰਪਾਲ ਸਿੰਘ ਅੱਗੇ ਅੱਗੇ ਬੜੇ ਨਵੇਂ ਨਵੇਂ ਗਿਆਨੀ ਪੈਦਾ ਹੋਣਗੇ। ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ, ਜਿਹੜੇ ਸੰਪਰਦਾ ਦੇ ਅੱਖਰ ਨੇ, ਸੰਪਰਦਾ ਦੇ ਅਰਥ ਨੇ ਜਿਹੜੇ, ਇਹ ਨਹੀਂ ਬਦਲਦੇ। ਇਹ ਭਾਈ ਵੀਰ ਸਿੰਘ ਨੇ ਕਹਿੰਦੇ ਵਚਨ ਕੀਤਾ ਸੀ। ਸੋ ਗੁਰੂ ਕਿਰਪਾ ਕਰੇ ਭਾਈ, ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਰਸਨਾ ਤੋਂ ਅਰਥ ਕਥਨ ਕੀਤੇ ਹੋਏ ਹੈ, ਸੀਨਾ ਵਸੀਨਾ ਐਸਾ ਚੱਲਿਆ ਆ ਰਿਹਾ, ਪਰ ਮੈਂ ਇੱਕ ਜਗ੍ਹਾ ਇੰਗਲੈਂਡ ਦੇ ਵਿੱਚ ਪੁਰਾਣਾ ਲਿਟਰੇਚਰ ਪਿਆ ਅਤੇ ਭਾਈ ਸਾਹਿਬ ਜੀ ਭਾਈ ਮਨੀ ਸਿੰਘ ਦੀ ਹੱਥ ਲਿਖਦੀਆਂ ਪੋਥੀਆਂ ਦੇਖੀਆਂ ਅਤੇ ਉਹਨਾਂ ਪੋਥੀਆਂ ਦੇ ਵਿੱਚ ਇਹ ਅਰਥ ਜਿਹੜੇ ਸਾਧ ਸਿੰਘ ਜੀ ਕਲਮਬੰਦ ਕੀਤੇ ਹੋਏ ਹੈ। ਮੈਨੂੰ ਬੜੀ ਹੈਰਾਨੀ ਲੱਗੀ ਇਹ ਦੇਖਣ ਤੋਂ ਬਾਅਦ। ਮੈਂ ਕਿਹਾ ਵੀ ਆਮ ਤਾਂ ਪ੍ਰਚਾਰ ਇਹੀ ਸੁਣਦੇ ਹਾਂ ਵੀ ਸੀਨਾ ਵਸੀਨਾ ਚੱਲੇ ਆ ਰਹੇ ਸੀ, ਉਦੋਂ ਬਾਅਦ ਗਿਆਨੀ ਚੰਦਾ ਸਿੰਘ ਜੀ ਨੇ ਪਰਾ ਬਣਾਏ ਅਤੇ ਜਾਂ ਫਿਰ ਅੱਗੇ ਚੱਲ ਕੇ ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਲਿਖਿਆ ਅਤੇ ਫਰੀਦਕੋਟ ਵਾਲਾ ਟੀਕਾ ਬਣਿਆ, ਸੰਤ ਗਿਆਨੀ ਕਿਰਪਾਲ ਸਿੰਘ ਅੰਮ੍ਰਿਤਸਰ ਵਾਲਾ ਟੀਕਾ ਬਣਾਇਆ। ਪਰ ਇਹ ਭਾਈ ਮਨੀ ਸਿੰਘ ਦੀ ਹੱਥ ਲਿਖਤ ਦੀ ਬਾਤ ਮੈਂ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਅਤੇ ਉਹਨਾਂ ਨੇ ਬੜੀ ਅਸਚਰਜ ਸਾਹ ਸਿੰਘ ਜੀ ਬਾਤ ਦੱਸੀ। ਉਹ ਕਹਿੰਦੇ ਵੀ ਭਾਈ ਮਨੀ ਸਿੰਘ ਨਾਲ ਦੀ ਨਾਲ ਅਰਥ ਲਿਖਦਾ ਸੀ, ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੇ ਅਰਥ ਕੀਤੇ ਉਹ ਲਿਖਦੇ ਸੀ। ਸੋ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਤਿਗੁਰੂ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਅਤੇ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਅਰਥ, ਆਪਣੀ ਤਾਂ ਡਿਊਟੀ ਇੰਨੀ ਵੀ ਚੇਤੇ ਹੀ ਕਰ ਲੈਣਾ, ਅਰਥ ਤਾਂ ਸਤਿਗੁਰੂ ਮਹਾਰਾਜ ਦੇ ਕੀਤੇ ਹੋਏ ਨੇ, ਜੀਵ ਦੀ ਕੀ ਮਗਾਲ ਹੈ ਵੀ ਆਪਣੇ ਕੋਲੋਂ ਅਰਥ ਕਰ ਲੂਗਾ ਬਾਣੀ। ਤਾਂ ਗੁਰੂ ਨੇ ਮਹਾਨ ਕਿਰਪਾ ਕੀਤੀ। ਠੀਕ ਹੈ ਵੀ ਬੜੇ ਬੜੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ, ਇਹ ਗੁਰੂ ਅਰਜਨ ਸਾਹਿਬ ਦਾ ਵਰ ਵੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪ ਜੀ ਨੇ ਮਹਾਨ ਇਹ ਕਾਰਜ ਕੀਤਾ ਹੈ, ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵੀ ਆਪ ਲਿਖਦੇ, ਅਰਥ ਲਿਖਦੇ। ਉਸ ਵੇਲੇ ਸਤਿਗੁਰਾਂ ਨੇ ਇਹ ਵਚਨ ਕੀਤਾ ਸੀ, ਕਹਿੰਦੇ ਮੇਰੇ ਗੁਰਸਿੱਖਾਂ ਦੀ ਜਿਹੜੀ ਜ਼ਬਾਨ ਹੈ, ਮੇਰੇ ਗੁਰਸਿੱਖਾਂ ਦਾ ਕਹਿੰਦੀ ਜ਼ਬਾਨ ਦੇ ਉੱਤੇ ਟੀਕਾ ਹੋ, ਜਿਹੜੇ ਕਮਾਈਆਂ ਵਾਲੇ ਉਹਨਾਂ ਨੂੰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਅਤੇ ਅਰਥ ਉਸ ਤਰ੍ਹਾਂ ਦੇ ਫੜਨਗੇ। ਇਹ ਵੀ ਵਰ ਹੈ, ਖੰਡਨ ਨਹੀਂ ਇਸ ਬਾਤ ਦਾ। ਸੋ ਇਸ ਕਰਕੇ ਸਾਧ ਸਿੰਘ ਜੀ ਬਲਿਹਾਰ ਜਾਈਏ, ਉਹਨਾਂ ਦੇ ਐਸੇ ਸਤਿਪੁਰਸ਼ਾਂ ਦੇ ਅਨੁਭਵ 'ਤੇ ਵੀ ਬੜੇ ਬੜੇ ਮਹਾਂਪੁਰਸ਼ਾਂ ਦੀਆਂ ਮਿਸਾਲਾਂ ਨੇ। ਸੋ ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰੋ। ਇਸ
ਬ੍ਰਹਮਾਦਿਕ ਸਿਮਰੰਤ ਗੁਨਾ
ਗਾਵ ਹੈ ਗੁਣ ਵਰਨ ਚਾਰ ਖੱਟ ਦਰਸ਼ਨ, ਵਿਸਰਾਮ ਪਾਈ ਦਰਸ਼ਨ 'ਤੇ ਰੱਖਣਾ। ਬ੍ਰਹਮਾਦਿਕ ਅੱਖਰ ਇਕੱਠੇ, ਬ੍ਰਹਮਾਦਿਕ ਸਿਮਰੰਥ ਗੁਣਾ, ਤਿੰਨੇ ਅੱਖਰ ਜ਼ਬਾਨ 'ਤੇ ਥੋੜ੍ਹੇ ਜਿਹੇ ਚੜ੍ਹਨੇ ਔਖੇ ਹੁੰਦੇ ਹੈ, ਸਿਮਰੰਥ ਬ੍ਰਹਮਾਦਿਕ ਅਤੇ ਦਰਸ਼ਨ 'ਤੇ ਉੱਤੇ ਵਿਸਰਾਮ। ਗਾਵੇ ਗੁਣ, ਕੌਣ ਗਾ ਰਿਹਾ? ਵਾਹਿਗੁਰੂ ਦੇ ਗੁਣ। ਕਹਿੰਦੇ ਚਾਰੇ ਵਰਨਾਂ ਦੇ ਲੋਕ ਆ ਰਹੇ ਪਰਮੇਸ਼ੁਰ ਦੇ ਗੁਣ। ਚਾਰ ਵਰਨ ਕਿਹੜੇ ਨੇ? ਮਨੂ ਜੀ ਨੇ ਮਨੂ ਸਿਮਰਤੀ ਬਣਾਈ ਹੈ, ਉਹਦੇ ਵਿੱਚ ਸਾਧ ਸਿੰਘ ਜੀ ਮਨੁੱਖ ਦੇ ਇਹ ਜਿਹੜੇ ਧਰਮ ਦੇ ਆਚਾਰੀਆ ਸੀ, ਧਰਮ ਦੇ ਆਗੂ ਸਨ, ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ। ਚਾਰ ਹਿੱਸਿਆਂ ਵਿੱਚ ਵੰਡ ਕੇ, ਵੈਸੇ ਤਾਂ ਜਾਤ ਹੈ ਨਹੀਂ ਕੋਈ, ਅਤੇ ਜਿਹੜੀ ਜੇ ਜਾਤ ਹੈ ਤਾਂ ਢਾਈ ਕੁ ਜਾਤਾਂ ਜਿਹੜੀਆਂ ਮੰਨੀਆਂ, ਜਿਹੜੀਆਂ ਰੱਬ ਨੇ ਬਣਾਈਆਂ। ਇੱਕ ਜਾਤੀ ਹੈ ਸਾਧ ਸਿੰਘ ਮਨੁੱਖ ਜਾਤੀ, ਅਤੇ ਦੂਸਰੀ ਜਾਤੀ ਹੈ ਇਸਤਰੀ ਜਾਤੀ। ਇਸਤਰੀ ਜਾਤੀ ਅਤੇ ਮਨੁੱਖ ਜਾਤੀ ਦੇ ਅੰਗ ਪ੍ਰਤੰਗਾਂ ਵਿੱਚ ਭੇਦ ਰੱਖਿਆ, ਇਹ ਦੋ ਜਾਤਾਂ ਤਾਂ ਹੈ ਪਰ ਜਾਤੀ ਦਾ ਵਿਤਕਰਾ ਕੋਈ ਨਹੀਂ। ਇਹ ਨਹੀਂ ਆ ਵੀ ਇਸਤਰੀ ਹੋਣ ਦੇ ਨਾਤੇ ਇਸਤਰੀ ਨਾਲ ਵਿਤਕਰਾ ਹੋਵੇ, ਬਾਕੀ ਦੇ ਧਰਮਾਂ ਵਾਲਿਆਂ ਨੇ ਤਾਂ ਕੀਤੇ। ਪਰ ਗੁਰੂ ਸਾਹਿਬ ਜੀ ਦੇ ਘਰ ਵਿੱਚ ਸੋ ਕਿਉਂ ਮੰਦਾ ਆਖਿਆ ਜਿਤ ਜੰਮੈ ਰਾਜਾ, ਇਹ ਵਚਨ ਕਹੇ। ਹਜੇ ਜਾਤ ਕਹੀਏ, ਮਨੁੱਖ ਦੇ ਵਿੱਚ ਇਹ ਨਰ ਅਤੇ ਮਾਦਾ, ਪਸ਼ੂਆਂ 'ਚ ਪੰਛੀਆਂ 'ਚ ਇਹ ਜਾਤ ਪੈਦਾ ਕੀਤੀ ਹੈ ਵਾਹਿਗੁਰੂ। ਦੋ ਜਾਤਾਂ ਤਾਂ ਇਹ ਨੇ, ਅਤੇ ਤੀਸਰੀ ਜਾਤੀ ਹੈ ਸਾਧ ਸਿੰਘ ਜੀ ਜਿਹਨਾਂ ਨੂੰ ਖੁਸਰੇ ਕਹਿੰਦੇ, ਜਿਹੜੇ ਹੀਜੜੇ ਨਪੁੰਸਕ ਜਿਹੜੇ ਨੇ, ਉਹ ਅੱਧੀ ਜਾਤੀ ਹੈ। ਇਸ ਕਰਕੇ ਢਾਈ ਜਾਤਾਂ ਜਿਹੜੀਆਂ ਇਹ ਪਰਮੇਸ਼ੁਰ ਦੇ ਦਰ ਤੋਂ ਹਨ। ਸੋ ਇਉਂ ਸਾਧ ਸੰਗਤ ਬਾਕੀ ਜਿਹੜੇ ਧਰਮ ਦੇ ਆਚਾਰੀਆ ਸਨ, ਉਹਨਾਂ ਨੇ ਚਾਰ ਥਾਂ 'ਤੇ ਵੰਡ ਕਰ ਦਿੱਤੀ ਮਨੁੱਖ ਦੀ। ਜਿਹੜੇ ਵਧੀਆ ਦਿਮਾਗ ਦੇ ਲੋਕ ਸਨ, ਤੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਕੇਵਲ ਵਿਦਿਆ ਪੜ੍ਹਨੀ ਹੈ ਔਰ ਵਿਦਿਆ ਪੜ੍ਹਾਉਣੀ ਹੈ, ਇਹ ਚੰਗੇ ਦਿਮਾਗ ਦਾ ਕੰਮ ਹੈ, ਤੇ ਖੱਟ ਕਰਮੀ ਹੋਣਾ, ਦਾਨ ਦੇਣਾ ਤੇ ਦਾਨ ਲੈਣਾ, ਜੱਗ ਕਰਨੇ ਜੱਗ ਕਰਾਉਣੇ, ਵਿਦਿਆ ਪੜ੍ਹਨੀ ਵਿਦਿਆ ਪੜ੍ਹਾਉਣੀ, ਇਹ ਬ੍ਰਾਹਮਣਾਂ ਦਾ ਕੰਮ। ਤੇ ਦੂਸਰੇ ਨੰਬਰ ਤੇ ਜਿਹੜੇ ਦਲੇਰ ਮਨੁੱਖ ਦੇਖੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਸ਼ਸਤਰ ਦਾ ਅਭਿਆਸ ਕਰੋ, ਸ਼ਸਤਰਧਾਰੀ ਹੋ ਕਰਕੇ ਤੇ ਤੁਸੀਂ ਦੇਸ਼ ਦੀ ਰੱਖਿਆ ਕਰੋ। ਤੇ ਉਹਨਾਂ ਨੂੰ ਸ਼ਸਤਰ ਚੁਕਾ ਦਿੱਤੇ, ਉਹਨਾਂ ਦਾ ਨਾਮ ਛਤਰੀ ਰੱਖ ਦਿੱਤੇ। ਤੀਸਰੇ ਨੰਬਰ ਤੇ ਮਨੁੱਖ ਨੂੰ ਜਿਹੜਾ ਖੇਤੀ ਕਰਨ ਵਾਲਾ ਸੀ, ਨੌਕਰੀ ਕਰਨ ਵਾਲਾ ਸੀ, ਵਣਜ ਵਪਾਰ ਕਰਨ ਵਾਲਾ ਸੀ ਤੇ ਇਹਦੇ ਨਾਲ ਦੇਸ਼ ਦੀ ਉੱਨਤੀ ਕਰਨੀ ਸੀ, ਉਹਦਾ ਨਾਮ ਵੈਸ਼ ਰੱਖ ਦਿੱਤਾ। ਤੇ ਮਨੁੱਖ ਦੇ ਚੌਥੇ ਥਾਂ ਤੇ ਜਿਹੜੀ ਵੰਡ ਆਈ ਉਹਨੂੰ ਕਹਿ ਤਾ ਵੀ ਤੂੰ ਤਿੰਨੇ ਵਰਨਾਂ ਦੀ ਸੇਵਾ ਕਰਨੀ, ਉਹਦਾ ਨਾਮ ਸਾਧ ਸਿੰਘ ਜੀ ਸ਼ੂਦਰ ਰੱਖ ਦਿੱਤਾ। ਮਨੁੱਖ ਦੇ ਵਿੱਚ ਇਹ ਐਸੀ ਤ੍ਰਿੜ ਪਾ ਦਿੱਤੀ, ਐਸੀ ਚਾਰ ਹਿੱਸਿਆਂ 'ਚ ਮਨੁੱਖ ਨੂੰ ਵੰਡ ਦਿੱਤਾ ਤੇ ਆਪਣੇ ਆਪਣੇ ਧਰਮ ਧਰਮ ਸਾਰੇ ਖੋ ਬੈਠੇ। ਬ੍ਰਾਹਮਣ ਦੇ ਵਾਸਤੇ ਸਤਿਗੁਰਾਂ ਨੂੰ ਕਹਿਣਾ ਪਿਆ, ਐਸੇ ਬ੍ਰਾਹਮਣ ਡੂਬੇ ਭਾਈ ਨਿਰਾ ਅਪਰਾਧ ਚਿਤਵੈ ਵਰਿਆਈ, ਮੂਰਖ ਬ੍ਰਾਹਮਣ ਪ੍ਰਭੂ ਸਮਾਨ, ਮੂਰਖ ਪੰਡਿਤ ਹਿਕਮਤ ਹੋ ਜਿਤੇ ਸਾਰੇ ਵਚਨ, ਇਸ ਕਰਕੇ ਕਹੇ ਜੇ ਇਹਨਾਂ ਦੇ ਵਿੱਚ ਕਮਜ਼ੋਰੀ ਹੈ। ਤੇ ਛਤਰੀ ਦਾ ਵੀ ਧਰਮ ਦੱਸਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰਾਂ ਵਰਨਾਂ ਨੂੰ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾਂ ਤੋਂ ਸਾਂਭਿਆ। ਮਹਾਰਾਜ ਸਾਹਿਬ ਜੀ ਨੇ ਇਹ ਵਚਨ ਕਰ ਦਿੱਤੇ ਕਿਉਂਕਿ ਬਹੁਤ ਵੱਡੀ ਪਾਬੰਦੀ ਲੱਗੀ ਹੋਈ ਹੈ। ਕਹਿੰਦੇ ਬ੍ਰਾਹਮਣ ਹੀ ਵੇਦ ਪੜ੍ਹੇ, ਬ੍ਰਾਹਮਣ ਹੀ ਵੇਦ ਪੜ੍ਹਾਵੇ। ਉਸ ਤੋਂ ਜਦੋਂ ਨੰਬਰ ਦੂਸਰਾ ਆਇਆ ਛਤਰੀਆਂ ਦਾ, ਛਤਰੀ ਕਹਿੰਦੇ ਪੜ੍ਹ ਤਾਂ ਸਕਦਾ, ਉਹਨੂੰ ਥੋੜ੍ਹਾ ਜਿਹਾ ਵਡਿਆ ਕੇ ਰੱਖਿਆ। ਸ਼ਸਤਰਧਾਰੀ ਸੀ, ਹਥਿਆਰ ਵਾਲੇ ਬੰਦੇ ਕੋਲੋਂ ਸਾਰੇ ਡਰਦੇ ਆ, ਉਹਨੂੰ ਵਡਿਆ ਕੇ ਰੱਖਿਆ ਵੀ ਤੂੰ ਪੜ੍ਹ ਸਕਦਾ। ਉਹਦੇ 'ਤੇ ਪਾਬੰਦੀ ਨਹੀਂ ਲਾਈ, ਇੱਕ ਪਾਬੰਦੀ ਲਾ ਦਿੱਤੀ ਵੀ ਤੂੰ ਅੱਗੇ ਪੜ੍ਹਾ ਨਹੀਂ ਸਕਦਾ ਕਿਸੇ। ਕਾਰਨ ਕੀ ਹੈ ਵੀ ਬ੍ਰਾਹਮਣ ਦੇ ਕੋਲੋਂ ਵਿਦਿਆ ਕਿਤੇ ਛਤਰੀਆਂ ਦੇ ਕੋਲ ਨਾ ਚਲੀ ਜਾਵੇ। ਜੇ ਪੜ੍ਹਾਉਣ ਦਾ ਕੰਮ ਵੀ ਇਹ ਕਰਨ ਲੱਗ ਪਏ, ਸਾਨੂੰ ਵਿਹਲੇ ਨੂੰ ਰੋਟੀ ਕਿਹਨੇ ਦੇਣੀ? ਇਹ ਪਾਬੰਦੀ ਲਾ ਦਿੱਤੀ, ਤੁਸੀਂ ਪੜ੍ਹ ਸਕਦੇ ਹੋ, ਪੜ੍ਹਾ ਨਹੀਂ ਸਕਦੇ। ਤੀਸਰੇ ਨੰਬਰ 'ਤੇ ਜਿਹੜੇ ਵੈਸ ਸੀ ਉਹਨੂੰ ਕਹਿ ਦਿੱਤਾ ਵੀ ਨਾ ਤੁਸੀਂ ਪੜ੍ਹ ਸਕਦੇ ਹੋ, ਨਾ ਪੜ੍ਹਾ ਸਕਦੇ ਹੋ, ਕੇਵਲ ਸੁਣ ਸਕਦੇ ਹੋ। ਜਦੋਂ ਚੌਥੇ ਹਿੱਸੇ ਦੇ ਮਨੁੱਖ ਦੀ ਵਾਰੀ ਆਈ ਤਾਂ ਕਹਿ ਦਿੱਤਾ ਵੀ ਨਾ ਪੜ੍ਹ ਸਕਦੇ ਹੋ, ਨਾ ਪੜ੍ਹਾ ਸਕਦੇ ਹੋ, ਨਾ ਸੁਣ ਸਕਦੇ। ਉਹਨੂੰ ਇਨਸਾਨ ਮੰਨਣ ਤੋਂ ਹੀ ਇਨਕਾਰੀ ਹੋ ਗਏ, ਪਸ਼ੂਆਂ ਤੋਂ ਭੈੜੀ ਹਾਲਤ ਕਰ ਦਿੱਤੀ ਮਨੁੱਖ ਦੀ। ਤੇ ਇਸੇ ਕਰਕੇ ਨਾਮ ਦੇ ਵਰਗਿਆਂ ਨੇ ਪੁਕਾਰਾਂ ਕੀਤੀਆਂ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਵਿਖਲਾ। ਸ਼ੂਦਰ ਕਹਿ ਕੇ ਕੁੱਟਿਆ ਨਾਮ ਦੇ। ਆਉਂਦਾ ਸ਼ਹਿਰ ਹੈ, ਨਾਗ ਮੰਦਿਰ ਹੈ, 5000 ਵਰਸ ਦਾ ਪੁਰਾਣਾ ਬਣਿਆ, ਤੁਹਾਡੇ 'ਚ ਬਹੁਤ ਸਾਰੇ ਪ੍ਰੇਮੀ ਗਏ ਵੀ ਹੋਣਗੇ, ਹਜ਼ੂਰ ਸਾਹਿਬ ਦੇ 40 ਮੀਲ 'ਤੇ ਹੀ ਹੈ। ਪਾਂਡਵਾਂ ਦੇ ਵੇਲੇ ਇਹ 5000 ਵਰ੍ਹਾ ਹੋ ਗਿਆ ਉਹਨੂੰ ਬਣੇ, ਪਾਂਡਵਾਂ ਦੇ ਵੇਲੇ ਧਰਮਪੁੱਤਰ ਯੁਧਿਸ਼ਠਿਰ ਨੇ ਇਹ ਨਾਗ ਮੰਦਿਰ ਬਣਾਇਆ। ਇਹ ਜਿਹੜਾ ਸਾਧ ਸਿੰਘ ਮੰਦਿਰ ਸੀ, ਇੱਥੇ ਨਾਮਦੇਵ ਜੀ ਗਏ ਹੈ, ਐਨ ਪ੍ਰਤੱਖ ਖੇਡ ਵੇਖੀ ਜਾਂਦੀ। ਉੱਥੇ 2 ਚਰਨ ਕੁੰਡਾਂ ਨੇ, ਇੱਕ ਤਾਂ ਐਨ ਮੰਦਿਰ ਦੇ ਪਿੱਠ ਵਾਲੇ ਪਾਸੇ, ਇੱਕ ਮੰਦਿਰ ਦੇ ਐਨ ਮੂਹਰਲੇ ਪਾਸੇ ਹੈ, ਜਿਵੇਂ ਗੁਰਦੁਆਰੇ ਦੇ ਮੂਹਰੇ ਚਰਨ ਕੁੰਡ ਬਣੀ ਹੁੰਦੀ ਹੈ ਪੈਰ ਧੋ ਕੇ ਅੰਦਰ ਜਾਣ ਵਾਸਤੇ। ਮੈਂ ਉੱਥੇ ਦੇ ਪੁਜਾਰੀ ਨੂੰ ਪੁੱਛਿਆ, ਜਾਣ ਕੇ ਪਤਾ ਤਾਂ ਸੀ, ਮੈਂ ਕਿਹਾ ਪੁਜਾਰੀ ਸਾਹਿਬ ਵੀ ਇਹ ਚਰਨ ਕੁੰਡਾਂ 2 ਕਿਉਂ ਬਣਾਈਆਂ? ਮੰਦਿਰ ਦੇ ਮੂਹਰੇ ਤਾਂ ਚਲੋ ਪੈਰ ਧੋ ਕੇ ਅੰਦਰ ਜਾਣ ਦੀ ਗੱਲ ਆ, ਉਹ ਪਿੱਠ ਪਿੱਛੇ ਬਣੀ ਹੋਈ ਹੈ। ਫਿਰ ਉਹਨੂੰ ਦੱਸਣੀ ਪਈ, ਪਰ ਉਹਨੇ ਗੱਲ ਨੂੰ ਬੜੀ ਘੁਮਾ ਕੇ ਦੱਸਣ ਲੱਗਿਆ। ਕਹਿੰਦਾ ਜੀ, ਨਾਮਦੇਵ ਇੱਥੇ ਆਇਆ ਸੀ ਗੁਰੂ ਧਾਰਨ ਕਰਨ ਵਾਸਤੇ, ਸਾਖੀ ਵਿਗਾੜ ਦਿੱਤੀ। ਮੈਂ ਉਹਨੂੰ ਕਿਹਾ ਵੀ ਇਉਂ ਕਰ, ਤੂੰ ਆਪਣਾ ਜਿਹੜਾ ਲਾਗ ਲੈਣਾ ਉਹ ਲੈ ਲੈ, ਪਰ ਤੂੰ ਆਪਣਾ ਭਾਸ਼ਣ ਬੰਦ ਕਰ ਲੈ, ਵੀ ਜਿਹੜੀ ਸਾਖੀ ਅਸਲੀ ਹੈ ਤੂੰ ਉਹਨੂੰ ਲੁਕੋ ਕੇ ਗੱਲ ਕਰ ਰਿਹਾ, ਗੁਰਬਾਣੀ ਦੇ ਆਧਾਰ 'ਤੇ ਤੂੰ ਵੀ ਸੁਣ ਲੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸਾ ਲਿਖਿਆ, ਹਸਤ ਖੇਲਿਤ ਤੇਰੇ ਦਿਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾ, ਹੀਨੜੀ ਜਾਤ ਮੇਰੀ ਯਾਦ ਮਰਾਇਆ, ਸ਼ੀਰ ਕੇ ਜਨਮ ਕਾਹੇ ਤੋਂ ਆਇਆ, ਲੈ ਕਮਲੀ ਚੱਲੇ ਉਪਲਟਾ, ਇਹ ਦਿਹੋਰੇ ਪਾਛੇ ਬੈਠਾ, ਜਿਉਂ ਜਿਉਂ ਨਾਮਾ ਹਰ ਗੁਣੋਚ ਰਹਿ, ਭਗਤ ਜਨਾ ਕਾ ਦਿਹੋਰਾ ਫਿਰ ਮਖਾ, ਐਂ ਹੋਈ ਸੀ ਗੁਰਬਾਣੀ 'ਚ ਇਹ ਲਿਖਿਆ। ਸੋ ਇਉਂ ਸਾਧ ਸਿੰਘ ਜਿੱਥੇ ਨਾਮਦੇਵ ਜੀ ਬੈਠੇ ਸੀ, ਉੱਥੇ ਨਾਮਦੇਵ ਜੀ ਦੀ ਇੱਕ ਮੂਰਤੀ ਬਣਾਈ ਹੋਈ ਹੈ, ਐਨ ਬਿਲਕੁਲ ਸਾਹਮਣੇ ਭਗਵਾਨ ਦੀ ਮੂਰਤੀ ਅੰਦਰ ਦਿਸਦੀ ਹੈ। ਮੰਦਰ ਘੁੰਮੇ ਆ ਪਰ ਬਲਿਹਾਰ ਪਰਮੇਸ਼ਰ ਦੀ ਰਚਨਾ ਤੇ ਕਿਤੇ ਤਰੇੜ ਨਹੀਂ ਆਈ ਹੋਈ, ਬਣਿਆ ਬਣਾਇਆ ਸਾਰੇ ਹੀ ਬਦਲ ਕੇ ਰੱਖ ਲਿਆ। ਸੋ ਇਸ ਕਰਕੇ ਸਾਧ ਸੰਗਤ ਸੂਦ ਸੂਦ ਕਰ ਮਾਰ ਉਠਾਇਓ, ਕਾਰਨ ਕੀ ਸੀ ਵੀ ਸ਼ੂਦਰ ਨਾਮ ਨਹੀਂ ਜਪ ਸਕਦਾ। ਜੇ ਸ਼ੂਦਰ ਕੰਨਾਂ ਦੇ ਨਾਲ ਕਿਤੇ ਕਥਾ ਸੁਣ ਲਵੇ ਤਾਂ ਪਾਬੰਦੀ ਇਹ ਸੀ ਵੀ ਛਿੱਕਾ ਢਾਲ ਕੇ ਗਰਮ ਕਰਕੇ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਕੇ ਸਦਾ ਲਈ ਕੰਨ ਬੰਦ ਕਰ ਲਏ ਕਿ ਸ਼ੂਦਰ ਨੇ ਵੇਦ ਕਿਉਂ ਸੁਣੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਪਾਬੰਦੀ ਚੁੱਕੀ ਵੀ ਖੱਤਰੀ ਬ੍ਰਾਹਮਣ ਸ਼ੂਦ ਵੈਸ ਅਪਦੇਸ਼ ਕਿਉਂ ਵਰਨਾ ਕੋ ਸਾਂਝਾ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋ ਇਹ ਤਾਂ ਪਰਮੇਸ਼ਰ ਨੇ ਸਭ ਨੂੰ ਅਧਿਕਾਰ ਦਿੱਤਾ ਹੋਇਆ, ਤੁਸੀਂ ਇਹ 'ਤੇ ਪਾਬੰਦੀ ਕਿਵੇਂ ਲਾਉਂਦੇ? ਤ੍ਰੇਤੇ ਯੁੱਗ ਦੇ ਅੰਦਰ ਭੀਲਣੀ ਕੌਣ ਸੀ? ਸ਼ੂਦਰੇ ਸੀ। ਪੰਪਾ ਸਰ 'ਚ ਕੀੜੇ ਪੈਣੇ, ਭੀਲਣੀ ਦੇ ਚਰਨ ਪੈ ਕੇ ਠੀਕ ਹੋਏ। ਦਾਸੀ ਸੁਖਜਨ ਬਿਦਰ ਸਦਾਮਾ ਪਹਿਲਾਂ ਤੋਂ ਹੀ ਚਲੀ ਆ ਰਹੀ ਆ। ਬਾਲਮੀਕ ਕੌਣ ਸੀ? ਜਗ ਤਾਂ ਸਾਧ ਸਿੰਘ ਜੀ ਸੰਪੂਰ ਹੈ, ਗੁਰੂ ਨਾਨਕ ਸਾਹਿਬ ਨੇ ਸਾਲਸਰਾਏ ਜੌਹਰੀ ਵਰਗਿਆਂ ਨੂੰ ਕਿਹਾ, ਕਹਿੰਦੇ ਉੱਤਮ ਜਾਤੀ ਮਾਨ ਹੰਕਾਰੀ ਨੀਚ ਨਾਰਾਇਣ ਭਾਏ। ਇਹ ਸਾਲਸਰਾਏ ਜੌਹਰੀ ਨੂੰ ਕਿਹਾ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਸਾਲਸਰਾਏ ਉੱਤਮ ਜਾਤੀ ਵਾਲਿਆਂ ਨੂੰ ਹੰਕਾਰ ਹੁੰਦਾ, ਉੱਤਮ ਜਾਤੀ ਮਾਨ ਹੰਕਾਰੀ ਨੀਚ ਨਾਰਾਇਣ ਪਾਏ ਦੁਰਯੋਧਨ ਕੇ ਮੇਵੇ ਤਿਆ ਕੇ ਸਾਗ ਵਿਦਰ ਕਰਕੇ। ਦੁਰਯੋਧਨ ਦੇ ਮੇਵੇ ਤਿਆ ਕੇ ਸਾਗ ਖਾਧਾ ਵਿਦਰ ਦੇ। ਜਗ ਨਾ ਪੂਰਾ ਭਇਓ ਕਿਸੀ ਤੇ ਮੁਨ ਮਰ ਬੜਬੜ ਆਏ, ਬਾਲਮੀਕ ਬਟਵਾਰੇ ਭੋਜਨ ਕੀਨੋ ਸੰਖ ਬਜਾਏ। ਸੁਣ ਸਾਲਸ ਇਹ ਗੋਲਾ ਤੇਰਾ, ਅਧਰਕੇ ਵਾਸਤੇ ਕਹਿੰਦੇ ਨੇ, ਸੁਣ ਸਾਲਸ ਇਹ ਗੋਲਾ ਤੇਰਾ ਆਪ ਨਾਰਾਇਣ ਮਾਨਾ, ਨਾਨਕ ਉੱਚੇ ਭਗਤ ਸੰਗ ਮਿਲ ਉੱਚੇ ਪਦ ਠਹਿਰਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਨ। ਇਸ ਕਰਕੇ ਸਾਧ ਸੰਗਤ ਵੀ ਪਰਮੇਸ਼ੁਰ ਵਾਹਿਗੁਰੂ ਤਾਂ ਸਾਰੀ ਮਨੁੱਖਤਾ ਇੱਕ ਸਾਲ ਪਿਆਰੀ ਹੈ, ਪਰ ਬ੍ਰਾਹਮਣ ਨੇ ਚੁਸਤੀ ਔਰ ਚਲਾਕੀ ਦੇ ਨਾਲ ਤਿੰਨੇ ਵਰਨਾਂ ਤੇ ਕਈ ਕਈ ਯੁੱਗ ਤੱਕ ਆਪਣਾ ਰਾਜ ਕੀਤਾ ਇਸੇ ਚਲਾਕੀ ਦੇ ਨਾਲ। ਤੇ ਹੁਣ ਦੇਖੋ ਲੱਕੜਾਂ 'ਚ ਵੀ ਅੰਤਰੇ, ਪੌਦੇ ਵੀ ਵੰਡੇ ਹੋਏ। ਪੁਰਾਣੇ ਸਮੇਂ ਦੇ ਵਿੱਚ ਉਸ ਵੇਲੇ ਪਤਾ ਸੀ ਬਚਪਨ ਦੇ ਵਿੱਚ, ਜੇ ਕਿਤੇ ਤੁਸੀਂ ਵੀ ਆਪਣੇ ਨਗਰਾਂ 'ਚ ਦੇਖਦੇ ਰਹੇ ਹੋਵੋਗੇ, ਬੜੇ ਬੜੇ ਪਿੱਪਲ ਖੜ੍ਹੇ ਸੀ ਸਾਡੇ ਪਿੰਡ 'ਚ। ਜੇ ਪਿੱਪਲ ਦਾ ਟਾਹਣਾ ਟੁੱਟ ਗਿਆ ਨਾ ਤਾਂ ਲੋਕਾਂ 'ਚ ਇੱਕ ਦਿਮਾਗੀ ਗੁਲਾਮੀ ਸੀ ਵੀ ਇਹ ਚੱਕ ਕੇ ਕੋਈ ਜੱਟ ਆਪਣੇ ਘਰ ਨਹੀਂ ਲਿਜਾ ਸਕਦਾ, ਤੁਸੀਂ ਨਹੀਂ ਫੂਕ ਸਕਦੇ। ਕਾਰਨ ਕੀ ਹੈ? ਕਹਿੰਦੇ ਬ੍ਰਾਹਮਣ ਹੈ ਜਿਹੜਾ ਪਿੱਪਲ ਹੈ, ਇਹ ਬ੍ਰਾਹਮਣ ਹੈ ਅਤੇ ਬ੍ਰਾਹਮਣ ਹੀ ਇਹਨੂੰ ਫੂਕ ਸਕਦਾ। ਦੇਖੋ ਕੈਸੀ ਗੱਲ ਸੀ ਵੀ ਬ੍ਰਾਹਮਣ ਬ੍ਰਾਹਮਣ ਤਾਂ ਫੂਕ ਸਕਦਾ। ਹੁਣ ਜਿਹੜੀ ਵਿੱਚੋਂ ਚਲਾਕੀ ਸੀ ਉਹ ਸਮਝੀ ਨਾ ਸਾਡੇ ਲੋਕਾਂ ਨੇ, ਬਾਕੀ ਦੀਆਂ ਜਿਹੜੀਆਂ ਲੱਕੜਾਂ ਨੇ ਜਿਵੇਂ ਕਿੱਕਰ ਹੈ, ਕਿੱਕਰ ਨੂੰ ਸੂਲਾਂ ਹੁੰਦੀਆਂ ਅਤੇ ਜਿਹੜਾ ਪਿੱਪਲ ਹੈ ਇਹਨੂੰ ਸੂਲ ਕੋਈ ਨਹੀਂ ਹੁੰਦੀ ਨਰਮ, ਇਹਦੀ ਲੱਕੜ ਫੂਕਣ ਲੱਗਿਆਂ ਚਲਾਕੀ ਤਾਂ ਇਸ ਵੀ ਬ੍ਰਾਹਮਣੀ ਦੇ ਹੱਥ 'ਚ ਕੰਡੇ ਨਾ ਲੱਗਣ, ਇਹ ਕਹਿ ਕੇ ਵੀ ਇਹ ਬ੍ਰਾਹਮਣ ਹੁੰਦਾ ਤੁਸੀਂ ਨਹੀਂ ਫੂਕਣਾ, ਚੱਕ ਕੇ ਲਿਆ ਕੇ ਜੱਟ ਬ੍ਰਾਹਮਣਾਂ ਦੇ ਘਰ ਸੁੱਟਦੇ। ਦੇਖੋ ਐਸੀ ਮੂਰਖਤਾ ਹੀ ਸੀ ਵੀ ਆਹ ਲਓ ਜੀ ਤੁਸੀਂ ਜਾਲ ਲਓ, ਸਾਨੂੰ ਤਾਂ ਪਾਪ ਲੁਕੂਗਾ ਜੇ ਲੱਕੜ ਅਸੀਂ ਵੱਲ। ਇਹ ਸਾਰੀ ਦਿਮਾਗੀ ਗੁਲਾਮੀ ਗੁਰੂ ਨਾਨਕ ਸਾਹਿਬ ਨੇ ਸੁਤੰਤਰਤਾ ਦਿੱਤੀ। ਮਹਾਰਾਜ ਸਾਹਿਬ ਕਹਿੰਦੇ ਨੇ ਵਾਹਿਗੁਰੂ ਦੇ ਗੁਣ ਗਾਉਣ ਵਿੱਚ ਚਾਰੇ ਵਰਨ, ਚਾਰੇ ਵਰਨਾਂ ਦੇ ਲੋਕ, ਗਾਵ ਹੈ ਗੁਣ ਵਰਨ ਚਾਰ ਖੱਟ ਦਰਸ਼ਨ। ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਆਸ਼ਰਮ, ਇੱਥੇ ਆਸ਼ਰਮ ਤਾਂ ਗੱਲ ਨਹੀਂ ਹੈ ਕੋਈ, ਬ੍ਰਹਮਚਾਰੀ ਆਸ਼ਰਮ ਹੈ, 25 ਸਾਲ ਤੱਕ ਬ੍ਰਹਮਚਰਜ ਰੱਖਣਾ, ਜਤ ਧਾਰਨ ਕਰਕੇ ਰੱਖਣਾ, ਗ੍ਰਹਿਸਥ ਅੰਗੀਕਾਰ ਨਹੀਂ ਕਰਨਾ, 25 ਸਾਲ ਤੱਕ ਵਿਧੀ ਪੜ੍ਹਦੇ ਰਹਿਣਾ ਜਪ ਤਪ ਕਰ, 25 ਸਾਲ ਤੋਂ 50 ਸਾਲ ਤੱਕ, 25 ਸਾਲ ਤੋਂ ਬਾਅਦ ਗ੍ਰਹਿਸਥੀ ਬਣ ਕੇ ਬੱਚੇ ਪੈਦਾ ਕਰਨੇ, ਪਾਲਣੇ, ਆਪਣੇ ਬੱਚੇ ਪੈਰਾਂ 'ਤੇ ਖੜ੍ਹੇ ਕਰ ਦੇਣੇ, ਜਦੋਂ 50 ਸਾਲ ਦੀ ਉਮਰ ਹੋਣੀ ਫਿਰ ਨਹੀਂ ਕਰਦਾ ਮੁੱਖ, ਉਦੋਂ ਬਾਅਦ ਫਿਰ ਬਾਨਪ੍ਰਸਤੀ ਹੋ ਜਾਣਾ, ਗ੍ਰਹਿਸਥ ਆਸ਼ਰਮ ਤੋਂ ਬਾਅਦ ਬਾਨਪ੍ਰਸਤ ਹੋ ਜਾਣਾ, ਜੰਗਲਾਂ 'ਚ ਰਹਿਣਾ ਜਪ ਤਪ ਕਰ। 25 ਸਾਲ ਦੇ ਜਪ ਤੋਂ ਬਾਅਦ ਸਿੱਖ 'ਤੇ ਸੰਨਿਆਸ ਮਿਲਦਾ ਸੀ। ਇਹ ਵੰਡ ਕੀਤੀ ਚਾਰ ਵਰਨ ਅਤੇ ਚਾਰ ਆਸ਼ਰਮ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਹੀ ਸਿੱਖ ਦੇ ਵਿੱਚ ਚਾਰੇ ਵਰਨਾਂ ਦੀ ਭਾਵਨਾ ਪੈਦਾ ਕਰ ਲਈ। ਸਤਿਗੁਰੂ ਮਹਾਰਾਜ ਕਹਿੰਦੇ ਬ੍ਰਾਹਮਣ ਤੁਸੀਂ ਤਾਂ ਇੱਕ ਮਨੁੱਖ ਨੂੰ ਚਾਰ ਥਾਂ 'ਤੇ ਵੰਡਿਆ ਅਤੇ ਮੈਂ ਚਾਰੇ ਥਾਂ 'ਤੇ ਮਨੁੱਖ ਨੂੰ ਇੱਕ ਥਾਂ 'ਤੇ ਇਕੱਠਾ ਕਰਨਾ। ਮਹਾਰਾਜ ਕਹਿੰਦੇ ਜਿਸ ਵੇਲੇ ਮੇਰਾ ਸਿੱਖ ਬਾਣੀ ਪੜ੍ਹੇ, ਮੇਰਾ ਸਿੱਖ ਕੀਰਤਨ ਕਰੇ, ਮੇਰਾ ਸਿੱਖ ਕਥਾ ਕਰੇ, ਕਹਿੰਦੇ ਉਦੋਂ ਸਮਝ ਲੈਣਾ ਇਹ ਬ੍ਰਾਹਮਣ ਦੇ ਰੂਪ ਵਿੱਚ ਬੈਠਾ। ਜਿਸ ਵੇਲੇ ਮੇਰੇ ਸਿੱਖ ਦੇ ਕੋਲ ਸ਼ਸਤਰ ਪਹਿਨ ਕੇ ਮੈਦਾਨੇ ਜੰਗ ਵਿੱਚ ਜਾਵੇ, ਸਮਝ ਲੈਣਾ ਉਹੀ ਸਿੱਖ ਜਿਹੜਾ ਕਥਾ ਕਰ ਰਿਹਾ ਸੀ। ਬਾਬਾ ਦੀਪ ਸਿੰਘ ਕਥਾ ਕਰਦਾ ਸੀ, 1800 ਦਾ ਖੰਡਾ ਚੁੱਕ ਕੇ ਸਿਰ ਲਏ ਤੋਂ ਵੀ ਲੜਦਾ ਰਿਹਾ, ਫਿਰ ਛਤਰੀ ਬਣ ਗਏ। ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਨੌਕਰੀ ਕਰੇਗਾ, ਵਣਜ ਕਰੇਗਾ, ਵਪਾਰ ਕਰੇਗਾ, ਉਦੋਂ ਮੇਰੇ ਸਿੱਖ ਨੂੰ ਸਮਝਣ ਉਹ ਵੈਸ਼ ਬਣ ਗਿਆ। ਜਦੋਂ ਮੇਰੇ ਸਿੱਖ ਦੇ ਹੱਥ ਵਿੱਚ ਝਾੜੂ ਹੋਊਗਾ, ਜੂਠੇ ਭਾਂਡੇ ਸੰਗਤਾਂ ਦੇ ਮਾਂਜੂ, ਕਹਿੰਦੇ ਤੁਹਾਡੀ ਤਰ੍ਹਾਂ ਮੈਂ ਸ਼ੂਦਰ ਨਹੀਂ ਕਹਿੰਦਾ ਉਸ ਨੂੰ, ਮੈਂ ਸੇਵਕ ਦਾ ਰੂਪ ਦੇਣਾ ਵੀ ਉਦੋਂ ਸੇਵਕ ਹੈ ਅਤੇ ਤੁਸੀਂ ਸ਼ੂਦਰ ਕਹਿੰਦੇ ਹੋ। ਸ਼ੂਦਰ ਘਿਰਣਾ ਯੋਗ ਸ਼ਬਦ ਹੈ, ਇੱਕੋ ਹੀ ਵਰਨ ਦੇ ਚਾਰ ਵਰਨ ਕਾ ਏਕ ਰੂਪ ਮਹਾਰਾਜ ਨੇ ਵਚਨ ਕੀਤਾ ਸੀ ਕਰਨੀ ਨਾਵੇਂ ਵਿੱਚ। ਕਾਜ਼ੀ ਰੁਕਮਦੀਨ ਨੂੰ ਕਿਹਾ ਸੀ, ਕਹਿੰਦੇ ਸੁਣੋ ਕਾਜ਼ੀ ਰੁਕਮਦੀਨ, ਸੱਚਾ ਸੁਣੀ ਜਵਾਬ, ਓਏ ਫੇਰ ਕਰੂੰਗਾ ਖਾਲਸਾ ਵਸਿਆ ਵਿੱਚ ਪੰਜਾਬ। ਗੁਰੂ ਨਾਨਕ ਨੇ ਵਚਨ ਕੀਤੇ, ਦਸਵਾਂ ਜਾਮਾ ਪਹਿਰ ਕੇ ਬੈਠੂ ਪੁਰ ਕਰਤਾਰ, ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਹੋਊਗਾ ਹੁਣ ਬਾਬਰ। ਤੇ ਇਉਂ ਸਾਧ ਸਿੰਘ ਜੀ ਖਾਲਸੇ ਦੇ ਪ੍ਰਗਟ ਹੋਣ ਦੀ ਗੱਲ ਗੁਰੂ ਨਾਨਕ ਦੇ ਜ਼ਮਾਨੇ ਵੀ ਸਿੱਧ ਹੋਈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਚਾਰ ਵਰਨਾਂ ਨੂੰ ਇੱਕ ਰੂਪ ਦੇ ਦਿੱਤਾ, ਚਾਰੇ ਵਰਨਾਂ ਨੂੰ ਇੱਕੋ ਜਿਹਾ ਅਧਿਕਾਰ ਦੇ ਦਿੱਤਾ ਨਾਮ ਜਪਣ ਦਾ। ਇੱਥੇ ਭੱਟ ਕਹਿ ਰਹੇ ਨੇ, ਕਲਨਾਮਾ ਭੱਟ ਗਾਵੈ ਗੁਣ ਵਰਨ ਚਾਰ ਖੱਟ ਦਰਸ਼ਨ। ਚਾਰ ਵਰਨ ਵੀ, ਚਾਰ ਵਰਨਾਂ ਦੇ ਲੋਕ ਔਰ ਖੱਟ ਦਰਸ਼ਨ, ਖੱਟ ਦਾ ਅਰਥ ਹੈ ਛੇ। ਦਰਸ਼ਨ ਦਾ ਅਰਥ ਸਾਧ ਸਿੰਘ ਜੀ ਇਹ ਜਿਹੜੇ ਛੇ ਭੇਖ ਇਸ ਤਰ੍ਹਾਂ ਦੇ ਮੰਨੇ ਹੈ, ਜੋਗੀ ਜੰਗਮ ਸਰੇਵੜੇ, ਬੈਰਾਗੀ ਤੇ ਦਰਵੇਸ਼, ਛੇਵਾਂ ਜਾਮਾ ਵਿਪਰਕਾ ਜਾਵੇ ਨੀਂਦ ਨਾ ਮਿਆ। ਇਹ ਛੇ ਸਾਧ ਸਿੰਘ ਜੀ ਐਸੇ ਖੱਟ ਜਿਹਦੇ 'ਚ ਜੋਗੀ ਹਨ, ਜੰਗਮ ਸਰੇ ਇਤਿਹਾਸ ਇਹਨਾਂ ਦੀ ਗਿਣਤੀ ਹੈ। ਇਹ ਵੀ ਖੱਟ ਦਰਸ਼ਨ ਵੀ, ਛੇ ਭੇਖ ਵੀ ਉਸ ਵਾਹਿਗੁਰੂ ਪਰਮੇਸ਼ੁਰ ਦੀ ਉਸਤਤ ਕਰਦੇ। ਬ੍ਰਹਮਾਦਿਕ ਸਿਮਰੰਥ ਗੁਣਾ, ਕੱਲ ਨਵਾਂ ਭੱਟ ਕਹਿੰਦਾ ਭਰਾਵੋ ਬ੍ਰਹਮ ਤੇ ਆਦਿਕ ਮੁਖੀ ਮੁਖੀ ਸਾਰੇ ਦੇਵਤੇ, ਵਿਸ਼ਨੂੰ ਜੀ ਵੀ, ਸ਼ਿਵ ਜੀ ਵੀ, ਇਹ ਸਾਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ।
ਗਾਵੇ ਗੁਣ ਤੇ ਸਹਸ ਜਿਹ ਬਾਰਸ ਆਦ ਅੰਤ ਲਿਵ ਲਾਗ ਸੁਨਾ।
ਇਹ ਭਾਈ ਖਾਸ ਵਿਸਰਾਮ ਹੈ ਤੇ ਰਸ ਦੇ ਉੱਤੇ ਵਿਸਰਾਮ ਹੈ। ਗਾਵੇ ਗੁਣ ਸੇਸ ਸਹਿਸ ਜੇਬਾ ਰਸ, ਸ਼ੇਸ਼ ਨਾਗ ਸਾਧ ਸਿੰਘ ਜੀ ਉਹ ਵੀ ਵਾਹਿਗੁਰੂ ਦੇ ਗੁਣਾਂ ਨੂੰ ਕਿਵੇਂ ਗਾਉਂਦਾ। ਸਹਿਸ ਹਜ਼ਾਰੇ ਜੀਵਾਂ ਹਨ ਜਿਸ ਦੇ ਰਸ ਪ੍ਰੇਮ ਦੇ ਵਿੱਚ ਆ ਕਰਕੇ ਗਾਵੇ ਗੁਣ, ਪਰਮੇਸ਼ੁਰ ਦੇ ਗੁਣ ਗਾਉਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸੇ ਪੰਕਤੀ ਦੇ ਨਾਲ ਮਿਲਦੀ ਪੰਕਤੀ ਦਸਮ ਗ੍ਰੰਥ 'ਚ ਵੀ ਆਉਂਦੀ, ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੋਏ ਸਹੰਸ ਰਸਨਾਹ ਸੁਹਾਈ, ਰਟਤ ਅਵ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ। ਇਹ ਮੇਰੇ ਵਾਹਿਗੁਰੂ ਇੱਕ ਜੀਭਾ ਵਾਲਾ ਤਾਂ ਕੀ ਅੰਤ ਪਾਲੂਗਾ ਗੁਣ ਕਹਿ ਕੇ ਸ਼ੇਸ਼ ਨਾਗ ਵਰਗਿਆਂ ਨੇ ਅੰਤ ਨਹੀਂ ਪਾਇਆ। ਸੋ ਇਸ ਕਰਕੇ ਜਿਹੜਾ ਸਾਸਤਰੀ ਸ਼ੇਸ਼ ਨਾਗ ਹੈ ਅਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਮ੍ਰਿਤ ਬਾਣੀ ਆਉਂਦੀ ਹੈ ਨਾ, ਅਤੇ ਅਣਜਾਣਪਣੇ 'ਚ ਤਾਂ ਭਾਵੇਂ ਉਹਨੂੰ ਸੰਸਕ੍ਰਿਤ ਵੀ ਕਹਿ ਦਿੰਦੇ ਆ ਸਾਡੇ ਪਾਠੀ ਸਿੰਘ, ਸੰਸਕ੍ਰਿਤ ਹੋਰ ਹੁੰਦੀ ਹੈ ਸਾਧ ਸਿੰਘ ਜੀ, ਸਹਿਸਕ੍ਰਿਤੀ ਹੋਰ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੰਸਕ੍ਰਿਤ ਨਹੀਂ ਹੈਗੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਸਹਿਸਕ੍ਰਿਤੀ, ਅਤੇ ਸਹਿਸਕ੍ਰਿਤੀ ਮੁੱਢ ਹੈ, ਸਹਿਸਕ੍ਰਿਤੀ ਮਾਂ ਹੈ, ਸੰਸਕ੍ਰਿਤ ਉਹਦੀ ਧੀ ਹੈ। ਜਿਵੇਂ ਮਾਵਾਂ ਧੀਆਂ ਦਾ ਫਰਕ ਹੈ, ਇੰਨਾ ਕੁ ਫਰਕ ਹੈ ਭਾਵੇਂ ਇਹਨਾਂ ਦੋਨਾਂ ਭਾਸ਼ਾ ਦਾ ਫਰਕ ਹੈ। ਅਤੇ ਸਹਿਸ ਜਮਾਂ ਕਿਰਤੀ ਇਹਦਾ ਅਰਥ ਕੀ ਬਣਦਾ? ਸਭ ਤੋਂ ਆਦਿ ਕਾਲ ਦਾ ਕਵੀ ਜਿਹੜਾ ਹੋਇਆ ਉਹ ਸ਼ੇਸ਼ਨਾਗ ਨਾਮ ਦਾ ਕਵੀ ਸਾਧ ਸਿੰਘ ਜੀ ਹੋਇਆ। ਵਾਹਿਗੁਰੂ ਦਾ ਭਗਤ ਹੋਣ ਕਰਕੇ ਪਰਮੇਸ਼ੁਰ ਨੇ ਸਮਰੱਥਾ ਦਿੱਤੀ ਕਿ ਸ਼ੇਸ਼ਨਾਗ ਤੂੰ ਮੇਰਾ ਭਗਤ ਹੈ, ਸੰਸਾਰ ਨੂੰ ਬੋਲੀ ਦੇਣੀ ਹੈ ਜਿਹਦੇ ਸੰਸਾਰ ਬਾਤਚੀਤ ਕਰ ਸਕੇ। ਸਭ ਤੋਂ ਮੁੱਢ ਜਿਹੜਾ ਉਹ ਸਾਧ ਸਿੰਘ ਜੀ ਦੇ ਸਹਿਸ ਹਜ਼ਾਰ ਦਾ ਨਾਮ ਹੈ, ਹਜ਼ਾਰ ਮੂੰਹ ਵਾਲੇ ਦੀ ਕਿਰਤ, ਸਹਿਸ ਕਿਰਤ, ਉਹਦੀ ਕਿਰਤ ਕੀਤੀ ਹੋਈ ਬੋਲੀ ਬਣਾਈ ਵੀ ਉਹਨੂੰ ਕਹਿੰਦੇ ਸਹਿਸ ਕਿਰਤ, ਉਹਦੇ ਵਿੱਚੋਂ ਜਨਮ ਲਿਆ, ਫਿਰ ਅੱਗੇ ਸੰਸਕ੍ਰਿਤ ਹੋ ਗਈ। ਸੋ ਇਉਂ ਸਾਧ ਸਿੰਘ ਜੀ ਐਡਾ ਵੱਡਾ ਜਿਹੜਾ ਸ਼ੇਸ਼ ਨਾਗ, ਐਡੀ ਵੱਡੀ ਕਿਰਤ ਰਚਨਾ ਸੰਸਾਰ ਨੂੰ ਭਾਸ਼ਾ ਦੇਣ ਵਾਲਾ, ਜਿਹਨੂੰ ਦੇਵ ਬਾਣੀ ਵੀ ਕਿਹਾ ਜਾਂਦਾ ਹੈ, ਅਤੇ ਐਸੀ ਦੇਵ ਬੋਲੀ, ਅਤੇ ਉਹ ਵੀ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ, ਬੇਅੰਤੀ ਉਹਦੇ ਗੁਣ ਗਾਉਂਦਾ, ਪਰ ਆਦ ਆਦ ਅੰਤ ਲਿਵ ਲਾਗ ਧੁਨਾ। ਕਹਿੰਦੇ ਆਦ ਤੋਂ ਜਦ ਤੋਂ ਸ੍ਰਿਸ਼ਟੀ ਰਚੀ ਹੈ, ਅੰਤ ਤੱਕ ਜਦ ਤੋਂ ਸ੍ਰਿਸ਼ਟੀ ਖਤਮ ਨਹੀਂ ਹੋ ਜਾਂਦੀ,
ਆ ਤੋਂ ਲੈ ਕੇ ਅੰਤ ਤੱਕ ਤੇ ਉਹ ਸਾਧ ਸਿੰਘ ਜੀ ਉਹਦੀ ਧੁਨਾਂ ਕਹੀਏ ਉਚਾਰਨ ਕਰਨ ਦੇ ਵਿੱਚ ਧੁਨ ਉਚਾਰਨ ਕਰਨ ਦੇ ਵਿੱਚ ਲਿਵ ਨਾਮ ਬਿਰਤੀ ਦਾ ਲਿਵ ਲੱਗ ਰਹੀ ਹੈ ਤੇ ਲਿਵ ਤਾਂ ਸਾਧ ਸਿੰਘ ਜੀ ਆਪਣੀ ਵੀ ਸਾਰਿਆਂ ਦੀ ਮਾਤਾ ਦੇ ਉਦਰ ਦੇ ਵਿੱਚ ਲੱਗੀ ਹੋਈ ਸੀ ਪਰ ਇਹ ਟੁੱਟ ਗਿਆ ਸ਼ੇਸ਼ ਨਾਗ ਦੀ ਲਿਵ ਟੁੱਟੀ ਨਹੀਂ ਹੈ ਤੇ ਜਿਸ ਵੇਲੇ ਮਾਤਾ ਦੇ ਉਦਰ ਤੋਂ ਬਾਹਰ ਆਏ ਲਿਵ ਛੁੱਟ ਗਈ ਆਪਣੇ ਕੋਲੋਂ ਸਾਧ ਸਿੰਘ ਜੀ ਲਿਵ ਟੁੱਟ ਗਈ ਲੱਗੀ ਤ੍ਰਿਸ਼ਨਾ ਤ੍ਰਿਸ਼ਨਾ ਨੇ ਤੋੜ ਦਿੱਤੀ ਲਿਵ ਤੇ ਹੁਣ ਇਹ ਜਿਹੜੀ ਲਿਵ ਲੱਗੀ ਹੋਈ ਟੁੱਟ ਗਈ ਹਰ ਮਨੁੱਖ ਦਾ ਯਤਨ ਹੈ ਵੀ ਮੈਂ ਇਸ ਲਿਵ ਨੂੰ ਜੋੜ ਲਵਾਂ ਕਿਵੇਂ ਨਾ ਕਿਵੇਂ ਉਹ ਲਿਵ ਮੇਰੀ ਦੁਬਾਰੇ ਸ਼ੁਰੂ ਹੋ ਜਾਏ ਤੇ ਥੋੜ੍ਹੀ ਜਿਹੀ ਸਾਧ ਸਿੰਘ ਜੀ ਇਹਦੇ ਵਿੱਚ ਵਿਚਾਰ ਕਰਕੇ ਅੱਗੇ ਆਪਾਂ ਅੰਤਰੀ ਅਰਥ ਲੈ ਕੇ ਸਮਾਪਤ ਕਰਦੇ ਹਾਂ ਤੇ ਮਾਤਾ ਦੇ ਉਦਰ ਵਿੱਚ ਜਦੋਂ ਲਿਵ ਲੱਗੀ ਸੀ ਜਦੋਂ ਉਹੀ ਜੀ ਉਹੋ ਜਿਹਾ ਵਾਤਾਵਰਨ ਬਣਾਵਾਂਗੇ ਲਿਵ ਸਾਧ ਸਿੰਘ ਦੁਬਾਰੇ ਫੇਰ ਲੱਗਣ ਲੱਗ ਜਾਏ ਅਸੀਂ ਯਤਨ ਨਹੀਂ ਕੀਤਾ ਮਾਤਾ ਦੇ ਉਦਰ ਵਿੱਚ ਕੀ ਸੀ ਅੱਖਾਂ ਕੋਲ ਸੀ ਪਰ ਇਹਨਾਂ ਅੱਖਾਂ ਜਿਹੜਾ ਦੇਖਦਾ ਕੁਛ ਵੀ ਨਹੀਂ ਸੀ ਮਾਤਾ ਦੇ ਉਦਰ ਵਿੱਚ ਕੰਨ ਸੀ ਪਰ ਆਵਾਜ਼ ਕੋਈ ਨਹੀਂ ਸੀ ਸੁਣਦਾ ਮਾਤਾ ਦੇ ਉਦਰ ਵਿੱਚ ਜੀਭ ਕੋਲ ਸੀ ਆਪਣੀ ਮਾਂ ਦੇ ਨਾਲ ਵੀ ਗੱਲ ਨਹੀਂ ਸੀ ਕਰਦਾ ਸਭ ਤੋਂ ਨੇੜੇ ਤਾਂ ਮਾਂ ਹੀ ਜਿਹਦੇ ਪੇਟ ਦੇ ਵਿੱਚ ਪੜ ਰਿਹਾ ਕਦੇ ਮਾਂ ਦੇ ਨਾਲ ਵੀ ਗੱਲ ਨਹੀਂ ਸੀ ਬਸ ਇਹ ਤਿੰਨੇ ਚੀਜ਼ਾਂ 'ਤੇ ਕੰਟਰੋਲ ਜਿਸ ਵੇਲੇ ਮਨੁੱਖ ਨੇ ਕਰਕੇ ਘੰਟਾ ਬੈਠੋ ਦੋ ਘੰਟੇ ਬੈਠੋ ਕੰਨਾਂ ਦੇ ਵਿੱਚ ਬਾਹਰ ਦੀ ਆਵਾਜ਼ ਨਾ ਪਵੇ ਨੇਤਰਾਂ ਦੇ ਨਾਲ ਬਾਹਰ ਦਾ ਪਦਾਰਥ ਨਾ ਦਿਸੇ ਜੀਭ ਦੇ ਨਾਲ ਕਿਸੇ ਨਾਲ ਸ਼ਬਦਾਂ ਦੀ ਸਾਂਝ ਨਾ ਹੋਵੇ ਮਾਤਾ ਦੇ ਉਦਰ ਵਾਲੀ ਜਿਹੜੀ ਅਵਸਥਾ ਹੈ ਉਹ ਵਾਤਾਵਰਨ ਬਣਾ ਕੇ ਐਂ ਬਹਿ ਜਾਣਾ ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸੁੰਨ ਸਮਾਧ ਦੇ ਵਿੱਚ ਬੈਠਾਂ ਤੇ ਹੌਲੀ 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 ਸਾਧ ਸਿੰਘ ਜੀ ਟੁੱਟੀ ਹੋਈ ਲਿਵ ਉਸੇ ਤਰੀਕੇ ਨਾਲ ਜੁੜੂਗੀ ਜਿਵੇਂ ਟੁੱਟੀ ਹੈ ਜਦੋਂ ਬਾਹਰ ਆਏ ਆ ਅੱਖਾਂ ਖੁੱਲ੍ਹ ਗਈਆਂ ਨੇਤਰ ਖੁੱਲ੍ਹਣ ਦੀ ਦੇਰ ਸੀ ਅਤੇ ਉੱਧਰ ਕੰਨ ਖੁੱਲ੍ਹ ਗਏ ਆਵਾਜ਼ ਸੁਣੀ ਅਤੇ ਜੀਭ ਵੀ ਖੁੱਲ੍ਹ ਗਈ ਉਸੇ ਵੇਲੇ ਟਿਆਂ ਟਿਆਂ ਦੀ ਆਵਾਜ਼ ਰੋਣ ਦੀ ਲੱਗ ਗਈ ਆਉਣ ਇਹ ਤਿੰਨੇ ਇੰਦਰੇ ਖੁੱਲ੍ਹਣ ਦੀ ਦੇਰ ਸੀ ਲਿਵ ਟੁੱਟ ਗਈ ਜਦੋਂ ਤਿੰਨਾਂ ਨੂੰ ਕੰਟਰੋਲ ਕਰਾਂਗੇ ਮੁੜ ਕੇ ਫੇਰ ਲਿਵ ਲੱਗ ਜਾਊਗੀ ਲਿਵ ਤੋੜਨ ਦੇ ਕਾਰਨ ਇਹ ਤਿੰਨ ਸਾਹਮਣੇ ਪ੍ਰਤੱਖ ਨਜ਼ਰ ਆ ਰਹੇ ਨੇ ਇਸ ਕਰਕੇ ਜਦੋਂ ਸਮਾਧੀ ਦੇ ਅੰਦਰ ਬੈਠਾਂਗੇ ਧਿਆਨ ਸਾਧਨਾ ਦੇ ਅੰਦਰ ਉਦੋਂ ਨੇਤਰ ਬੰਦ ਕਰ ਲੈਣੇ ਕੰਨਾਂ ਦੇ ਵਿੱਚ ਆਵਾਜ਼ ਨਾ ਪੈਣ ਦੇਣੀ ਜੀਵ ਦੇ ਨਾਲ ਸਾਧ ਸਿੰਘ ਜੀ ਬੋਲਣਾ ਇਹਨਾਂ ਨੂੰ ਕੰਟਰੋਲ ਕਰਕੇ ਫਿਰ ਨਿਗਾਹ ਕਿੱਥੇ ਰੱਖਣੀ ਕਿ ਸਾਡੇ ਅੰਦਰ ਜਿੱਥੋਂ ਸੰਕਲਪ ਪੈਦਾ ਹੋ ਰਿਹਾ ਜਿੱਥੋਂ ਤਰੰਗ ਉੱਠ ਰਹੇ ਹਨ ਤਰ੍ਹਾਂ ਤਰ੍ਹਾਂ ਦੇ ਉੱਠ ਰਹੇ ਹਨ ਦ੍ਰਿਸ਼ਟੀ ਉੱਥੇ ਲੈ ਜਾਏ ਅਤੇ ਉਹ ਨਿਗਾਹ ਰੱਖਣੀ ਜਦੋਂ ਕੋਈ ਗਲਤ ਫੁਰਨਾ ਉੱਠਦਾ ਉਹਨੂੰ ਜਦੇ ਹੀ ਉਸੇ ਵੇਲੇ ਖਤਮ ਕਰਨਾ ਕਿ ਨਹੀਂ ਵੀ ਜੀਵ ਦਾ ਬੰਧ ਹੈ ਅਤੇ ਮਨ ਦੇ ਕੋਲ ਆਪਣੀ ਜੀਭ ਹੈ ਮਨ ਜਿਹੜੀ ਜੀਵ ਦੇ ਨਾਲ ਬੋਲਦਾ ਇਹਨੂੰ ਗਲਤ ਬੋਲਣ ਤੋਂ ਬੰਦ ਕਰਨਾ ਇਹਦੀ ਰਸਨਾ ਦੇ ਉੱਤੇ ਵਾਹਿਗੁਰੂ ਸ਼ਬਦ ਰੱਖ ਲੈਣਾ ਵਾਹਿਗੁਰੂ ਵਾਹਿਗੁਰੂ ਦੀ ਧੁਨ ਜੀਭ ਹਿੱਲੇ ਨਾ ਲੇਕਿਨ ਧੁਨ ਜਾਗਦੀ ਹੋਵੇ ਹਿਰਦੇ ਹਰ 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 ਧੁਨ ਉਪਜੀ ਹਰ ਜੱਪੀ ਹੈ ਮਸਤਕ ਭਾਗ ਜੀ ਉਹ ਇਉਂ ਸਾਸੀ ਗੱਲਾਂ ਨਾਲ ਕੁਛ ਨਹੀਂ ਬਣਨਾ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਣਾ ਸੋ ਇਸ ਕਰਕੇ ਆਓ ਹੁਣ ਸਮਾਂ ਥੋੜ੍ਹਾ ਰਹਿੰਦਾ ਬਾਕੀ ਅੱਖਰੀ ਅਰਥ ਕਰਕੇ ਵਿਚਾਰ ਸਮਾਪਤ ਕਰੀਏ ਇਉਂ ਐਸੀ ਧੁਨ ਦੇ ਵਿੱਚ ਸ਼ੇਸ਼ ਨਾਗ ਜੀ ਆਦਿ ਤੋਂ ਲੈ ਕੇ ਅੰਤ ਤੱਕ ਵਾਹਿਗੁਰੂ ਦੇ ਨਾਮ ਦੀ ਧੁਨ ਉਚਾਰਨ ਕਰਨ ਚ ਲਿਵ ਕੇ ਬਿਰਤੀ ਲੱਗੀ ਹੈ
ਗਾਵੇ ਗੁਣ ਮਹਾਦੇਵ ਵੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ
ਫਿਰ ਮਹਾਦੇਵ ਸਾਧ ਸਿੰਘ ਜੀ ਸ਼ਿਵ ਜੀ ਦੇ ਇਹਦੇ 11-12 ਨਾਂ ਤੇ ਇਹ ਮਹਾਦੇਵ ਵੈਰਾਗਵਾਨ ਹੋ ਕਰਕੇ ਮਹਾਦੇਵ ਵੈਰਾਗੀ ਕਿਵੇਂ ਉਹ ਪਰਮੇਸ਼ਰ ਦੇ ਗੁਣ ਗਾਵੈ ਗੁਣ ਮਹਾਦੇਵ ਵੈਰਾਗੀ ਜਿਹਨ ਧਿਆਨ ਨਿਰੰਤਰ ਜਾਣਿਓ ਜਿਹਨੇ ਨਿਰੰਤਰ ਇੱਕ ਰਸ ਧਿਆਨ ਸਾਧਨ ਨੂੰ ਕੈਸਾ ਜਾਣਿਆ 88,000 ਯੁੱਗ ਇਹ ਥੋੜ੍ਹਾ ਸਮਾਂ ਨਹੀਂ ਹੁੰਦਾ 88,000 ਯੁੱਗ ਸਮਾਧੀ ਹੋਣੀ ਸੀ ਖੋਲੀ ਅਸੀਂ ਇੰਨੀ ਵਾਰ ਯੁੱਗ ਲੰਘੇ ਇੱਕ ਰਸ ਇਹ ਸਮਾਧੀ ਦੇ ਵਿੱਚ ਬੈਠਾ ਰਿਹਾ ਸੀ ਤੇ ਇਸ ਕਰਕੇ ਜਿਹਨੇ ਧਿਆਨ ਨਿਰੰਤਰ ਇਹਨੂੰ ਪੁੱਛੋ ਵੀ ਧਿਆਨ ਕੀ ਹੁੰਦਾ ਜਿਹਨੇ 88,000 ਯੁੱਗ ਤਪੱਸਿਆ ਕੀਤੀ ਹੈ ਤੇ ਇਉਂ ਮਨੁੱਖ ਸਾਧ ਸਿੰਘ ਜੀ ਥੋੜ੍ਹੇ ਥੋੜ੍ਹੇ ਧਿਆਨ ਐਵੇਂ ਲਾ ਕੇ ਇੱਕੋ ਪ੍ਰੇਮੀ ਨੇ ਅੰਮ੍ਰਿਤ ਛਕਿਆ ਤਾਜ਼ਾ ਹੀ ਤੇ ਸਾਡੇ ਨਾਲ ਸ੍ਰੀ ਹੁੰਦਾ ਸੀ ਮੈਂ ਛੋਟਾ ਸੀ ਉਹ ਉਮਰੋਂ ਵੱਡਾ ਸੀ ਤੇ ਉਹ ਅੰਮ੍ਰਿਤ ਛਕੇ ਤੋਂ ਬਾਅਦ ਮਾਲਾ ਲੈ ਕੇ ਖੂਬ ਮਾਲਾ ਫੇਰਿਆ ਕਰੇ ਚਲੋ ਚੰਗੀ ਗੱਲ ਹੈ ਮਾਲਾ ਫੇਰਨੀ ਇੱਕ ਦਿਨ ਮੈਂ ਚਾਹ ਲੈ ਕੇ ਗਿਆ, ਮੈਨੂੰ ਕਹਿੰਦਾ ਹਰੀ ਸਿਆਂ, ਕਹਿੰਦਾ ਤੈਨੂੰ ਇੱਕ ਗੱਲ ਦੱਸਾਂ। ਮੈਂ ਹਾਂ ਜੀ ਦੱਸੋ। ਕਹਿੰਦਾ ਅੱਜ ਮੈਂ ਉਹ ਉਦੋਂ ਸਰਦੀ ਜਦੋਂ ਹੋ ਜਾਂਦੀ ਆ, ਮੱਕੀ ਦੇ ਜਿਹੜੇ ਟਾਂਡੇ ਹੁੰਦੇ ਆ ਛੱਲੀਆਂ ਕੱਢਣ ਤੋਂ ਬਾਅਦ, ਅਤੇ ਉਹਨਾਂ ਦੇ ਜਦੋਂ ਸਰਦੀ ਹੁੰਦੀ ਹੈ ਉਹਦੀ ਕੁਟੀਆ ਜੀ ਬਣਾ ਕੇ ਐਂ ਉਹਦੇ ਵਿੱਚ ਸਰਦੀ ਤੋਂ ਵੀ ਨਾਲੇ ਨੱਕੇ ਛੱਡੀਆਂ ਨਾਲੇ ਉਹਦੇ 'ਚ ਬਹਿ ਜਾਣਾ ਅਤੇ ਪਾਣੀ ਫਿਰ ਅੱਗੇ ਬੁਲਾ ਦੇਣਾ। ਉਹ ਕਹਿੰਦਾ ਵੀ ਮੈਂ ਮੱਕੀ ਦੇ ਛੋਰੇ 'ਚ ਬੈਠਾ ਸੀ, ਕਹਿੰਦਾ ਮੈਂ ਇਹਦੇ 'ਚ ਬੈਠ ਕੇ ਮਾਲਾ ਫੇਰਦਾ ਸੀ, ਉਹਦੇ ਜਣੀ ਅੰਦਰ ਐਂ ਕੁਛ ਕੁਛ ਹੋਣ ਲੱਗ ਗਿਆ ਵੀ ਮੈਂ ਦੱਸਾਂ ਵੀ ਮੈਂ ਅੱਜ ਕੀ ਕਰਿਆ। ਪਹਿਲੇ ਦਿਨ ਮਾਲਾ ਫੇਰੀ ਹੈ, ਅਤੇ ਮੈਂ ਕਿਹਾ ਵੀ ਚੰਗੀ ਗੱਲ ਹੈ। ਕਹਿੰਦਾ ਮੈਂ ਪਤਾ ਕੀ ਸੋਚਦਾ ਸੀ ਜਾਂ ਮਾਲਾ ਫੇਰਦਾ ਸੀ? ਮੈਂ ਕੀ ਸੋਚਦਾ ਸੀ? ਕਹਿੰਦਾ ਮੈਂ ਸੋਚਦਾ ਸੀ ਰੱਬ ਕਹਿੰਦਾ ਹੋਊਗਾ ਵੀ ਮੇਰਾ ਭਗਤ ਇੱਕ ਮੱਕੀ ਦੇ ਛੋਰੇ 'ਚ ਵੀ ਬੈਠਾ ਹੈ। ਲੈ ਪਹਿਲੇ ਦਿਨ ਮਾਲਾ ਲੈ ਕੇ ਬੈਠੇ ਹੈ, ਅਤੇ ਰੱਬ ਨੂੰ ਉਡੀਕਦਾ ਵੀ ਉਹ ਦੇਖਦਾ ਸੀ ਵੀ ਇਸ ਤਰ੍ਹਾਂ ਦੇ ਜੀਵ ਦੇ ਅੰਦਰ ਸਾਹ ਸਿੰਘ ਜੀ ਇਹ ਬੜੀ ਕਮਜ਼ੋਰੀ ਹੈ ਅਤੇ ਸੇਵਾ ਥੋੜ੍ਹੀ ਮੰਗਣ ਬਹੁਤ। ਸੋ ਇਸ ਪ੍ਰਕਾਰ ਸ਼ਿਵਜੀ ਨੇ ਧਿਆਨ ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਿਆਂ ਦੀ ਗੱਲ ਕੀਤੀ ਗਲਗੀਧਰ ਬਾਪੂ ਨੇ, ਕਹਿੰਦੇ ਸ਼ਿਵ ਸੇ ਤਪੱਸੀ ਔਰ ਬ੍ਰਹਮਾ ਸੇ ਨਾ ਵੇਦ ਚਾਰ। ਕਹਿੰਦੇ ਖਾਲਸਾ ਜੀ, ਬ੍ਰਹਮਾ ਵਰਗੀ ਤਾਂ ਵੇਦ ਦੀ ਧੁਨ ਨਹੀਂ ਕੋਈ ਉਚਾਰਨ ਕਰ ਸਕਦਾ, ਸ਼ਿਵਜੀ ਵਰਗੀ ਕੋਈ ਸਮਾਧੀ ਨਹੀਂ ਲਾ ਸਕਦਾ। ਇਸ ਕਰਕੇ ਤਿੰਨ ਧਿਆਨ ਨਿਰੰਤਰ ਜਾਣਿਓ ਅੰਤਰੇ ਭੇਦ ਤੇ ਰਹਿਤ ਹੋ ਕੇ ਐਸਾ ਧਿਆਨ ਜਾਣਿਆ।
ਕਬ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ।
ਕਬ ਕਵੀ ਦਾ ਨਾਮ ਹੈ, ਕਲ ਨਾਮ ਹੈ ਜਿਹੜਾ ਰਿਗਵੇਦ ਦਾ ਅਵਤਾਰ ਹੈ ਸਤਾਰਾਂ ਭਟਨ। ਇਹ ਕਹਿ ਰਿਹਾ ਕਹਿੰਦੇ ਜਿਸ ਵਾਹਿਗੁਰੂ ਦੀ ਮਹਿਮਾ 88,000 ਯੁੱਗ ਸਮਾਧੀ ਲਾ ਕੇ ਸ਼ਿਵਜੀ ਨੇ ਕੀਤੀ, ਕਹਿੰਦੇ ਹੇ ਭਰਾਵੋ ਉਹਦਾ ਸਰੂਪ ਗੁਰੂ ਨਾਨਕ ਸਾਹਿਬ ਹੈ। ਕਬ ਕਲ ਸੁਜਾਸ ਗਾਵੋ ਗੁਰੂ ਨਾਨਕ, ਕਹਿੰਦੇ ਉਹ ਗੁਰੂ ਨਾਨਕ ਦਾ ਜਸ ਕਰੋ। ਉਹ ਰੱਬ ਤੁਹਾਨੂੰ ਜਿਹੜਾ 88,000 ਯੁੱਗ ਨਹੀਂ ਨਾ ਮਿਲਿਆ, ਅੱਜ ਗੁਰੂ ਅਰਜਨ ਦੇ ਰੂਪ ਦੇ ਤੁਹਾਨੂੰ ਮਿਲਿਆ ਹੋਇਆ। ਇਹ ਗੁਰੂ ਨਾਨਕ ਸਾਹਿਬ ਉਸੇ ਦਾ ਸਰੂਪ ਹਨ, ਅਤੇ ਉਸ ਗੁਰੂ ਨਾਨਕ ਸਾਹਿਬ ਦੇ ਜਿਹਨਾਂ ਨੇ ਰਾਜ ਯੋਗ, ਭਗਤੀ ਯੋਗ, ਗਿਆਨ ਯੋਗ ਗ੍ਰਿਸਤ 'ਚ ਰਹਿ ਕੇ ਮਾਨਣਾ ਕੀਤਾ ਹੈ।
ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰੇਦੰਤਰ।
ਫਿਰ ਰਾਜ ਯੋਗ ਭਗਤੀ ਯੋਗ ਦਾ ਆਨੰਦ ਮਾਣਿਆ। ਹੇ ਗੁਰੂ ਨਾਨਕ ਸਾਹਿਬ ਤੁਸੀਂ ਕੈਸੇ ਹੋ? ਤੁਹਾਡੇ ਰੇਦੰਤਰ ਰੇਦੇ ਦੇ ਅੰਤਰ ਅੰਦਰ ਹਿਰਦੇ 'ਚ ਨਿਰਵੈਰਤਾ ਦਾ ਭਾਵ ਵਸਦਾ। ਤੁਸੀਂ ਕਿਸੇ ਨਾਲ ਕਦੇ ਵੈਰ ਨਹੀਂ ਕਰਦੇ। ਜੇ ਤੁਹਾਨੂੰ ਕਿਸੇ ਨੇ ਕਰਾਈਆ ਕਿਹਾ, ਤੁਸੀਂ ਕਦੇ ਗੁੱਸਾ ਨਹੀਂ ਕੀਤਾ। ਜੇ ਤੁਹਾਨੂੰ ਫੜ ਕੇ ਬਾਬਰ ਵਰਗੇ ਨੇ ਚੱਕੀਆਂ ਪੀਸਣ ਲਾ ਦਿੱਤਾ, ਤਾਂ ਤੁਸੀਂ ਮਹਾਰਾਜ ਉਸੇ ਤਰ੍ਹਾਂ ਸੰਸਾਰ ਦੇ ਕੈਦੀਆਂ ਵਾਂਗੋ, ਉਹਨਾਂ ਨੂੰ ਛੁਡਾਉਣ ਵਾਸਤੇ ਸਾਧਾਂ ਨੂੰ ਆਪ ਕੈਦੀ ਜਾ ਬਣੇ। ਰੇਲ ਖੰਡ ਦੇ ਅੰਦਰ ਜੇ ਉਹਨਾਂ ਨੇ ਜਾ ਕੇ ਵੇਚ ਦਿੱਤਾ ਮਹਾਰਾਜ ਨੂੰ, ਤਾਂ ਉਹ ਤ੍ਰਿਤੀ ਬੰਦ ਕਰਨ ਵਾਸਤੇ ਸਧਾਰਨ ਮਨੁੱਖਾਂ ਦੀ ਤਰ੍ਹਾਂ ਵਿਕ ਗਏ। ਕਦੇ ਤੁਸੀਂ ਬਦਲਾ ਲਈ ਭਾਵਨਾ ਨਾ ਰੱਖੀ, ਨਿਰਵੈਰ ਹੈ। ਬੁਰੇ ਨਾਲ ਸਭ ਕਰਨ ਬੁਰਾ, ਮੁਆਫ਼ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ। ਇਹ ਗੁਰੂ ਨਾਨਕ ਜਾਣ, ਇਹ ਗੁਰੂ ਨਾਨਕ ਦਾ ਮਤ ਹੈ ਵੀ ਜਿਹੜਾ ਬੁਰਾ ਕਰੇ ਉਹਦਾ ਸਮਾਂ ਭਲਾ ਕਰੀ ਜਾਣਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਣਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾ। ਬੁਰੇ ਨਾਲ ਬੁਰਾਈ ਕਰਨੀ ਇਹ ਤਾਂ ਸੰਸਾਰੀ ਵਰਤੀ ਹੈ। ਜਿਹੜਾ ਆਨੰਦ ਬੁਰਾਈ ਦੇ ਮੁਕਾਬਲੇ 'ਚ, ਬੁਰਾਈ ਕਰਨ ਦੇ ਵਿੱਚ ਜਲਸ ਪੈਦਾ ਹੁੰਦੀ ਹੈ, ਅੰਦਰ ਤਕਲੀਫ ਪੈਦਾ ਹੁੰਦੀ ਹੈ, ਰੋਗ ਪੈਦਾ ਹੁੰਦਾ, ਜਿਹੜਾ ਸਾਸੀ ਬੁਰੇ ਦਾ ਭਲਾ ਕਰਨ 'ਚ ਆਨੰਦ ਹੈ, ਉਹ ਬੁਰਾਈ ਕਰਨ 'ਚ ਕਿੱਥੇ ਆਨੰਦ? ਇਸ ਵਾਸਤੇ ਨਾ ਜਿਹੜਾ ਕਿਸੇ ਭੁੱਖੇ ਨੂੰ ਰੋਟੀ ਦੇ ਕੇ ਆਨੰਦ ਆਉਂਦਾ, ਉਹ ਰੋਟੀ ਖਾਣ 'ਚ ਕਦੇ ਆਨੰਦ ਨਹੀਂ ਆਉਂਦਾ। ਤੁਸੀਂ ਕਦੇ ਦੇਖ ਲਓ ਕਿਤੇ ਆਪਣੀ ਹਿੱਸੇ ਦੀ ਰੋਟੀ ਕਿਸੇ ਭੁੱਖੇ ਨੂੰ ਦੇ ਦਿਓ, ਭੁੱਖ ਕੱਟ ਕੇ ਦੇਖੋ, ਉਸ ਭੁੱਖ 'ਚ ਵੀ ਰਸ ਆਊਗਾ, ਆਨੰਦ ਆਊਗਾ। ਇਸ ਕਰਕੇ ਸਤਿਗੁਰੂ ਮਹਾਰਾਜ ਤੁਸੀਂ ਨਿਰਵੈਰ ਸਰੂਪ ਹੋ। ਸਤਿਗੁਰ ਪੁਰਖ ਨਿਰਵੈਰ ਹੈ, ਗੁਰੂ ਸਾਹਿਬ ਨਿਰਵੈਰ ਨੇ, ਕਿਉਂਕਿ ਜਿਹੜਾ ਨਿਰਵੈਰ ਦਾ ਹੀ ਜਾਪ ਕਰਦਾ ਨਿਰਵੈਰ ਹੋ ਜਾਂਦਾ, ਨਿਰਭਉ ਦਾ ਜਾਪ ਕਰਦਾ ਡਰ ਤੋਂ ਰਹਿਤ ਹੋ ਜਾਂਦਾ। ਐਸੇ ਸਰੂਪ ਹੈ ਤੁਹਾਡੇ ਮਹਾਰਾਜ।
ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ।
ਪਿੱਛੇ ਵੀ ਤੁਹਾਡਾ ਨਾਮ ਲੈ ਕੇ ਸ੍ਰਿਸ਼ਟੀ ਉਦਰੀ ਤਰੀ ਹੈ, ਤੁਹਾਡਾ ਨਾਮ ਲੈ ਕੇ ਹੁਣ ਵੀ ਨਿਰੰਤਰ ਇੱਕ ਰਸ ਉਦੋਂ ਤੋਂ ਲੈ ਕੇ ਹੁਣ ਤੱਕ ਤਰ ਰਹੇ ਨੇ। ਜਿਹੜਾ ਵੀ ਤੁਹਾਡਾ ਨਾਮ ਲੈਂਦਾ ਉਹ ਤਰਦਾ। ਜਿਸ ਤਰ੍ਹਾਂ ਸਤਿਪੁਰਸ਼ਾਂ ਨੇ ਕਿਹਾ, ਕਹਿੰਦੇ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਹਨ, ਤਾਰੇ ਗਣੇ ਜਾਤ ਹੈ। ਵਿਗਿਆਨਕ ਯੁੱਗ ਹੈ, ਕੋਈ ਗੁਣ ਲਵੇ ਕਹਿੰਦੇ ਇਹਦੇ 'ਚ ਐਤਬਾਰ ਕਰ ਲਿਓ, ਪਰ ਤਾਰੇ ਨਾ ਗਣਾਤ। ਹੇ ਗੁਰੂ ਨਾਨਕ ਸਾਹਿਬ, ਜਿਹਨਾਂ ਨੂੰ ਤੈਂ ਤਾਰ ਦਿੱਤਾ ਜਾਂ ਤੇਰੀ ਬਾਣੀ ਪੜ੍ਹ ਕੇ ਹੁਣ ਵੀ ਤਰ ਰਹੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ। ਅਸਮਾਨ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ, ਪਰ ਗੁਰੂ ਨਾਨਕ ਦੇ ਤਾਰਿਆਂ ਹੋਇਆਂ ਦੀ ਕੋਈ ਗਿਣਤੀ ਨਹੀਂ ਹੈ। ਇਸ ਕਰਕੇ ਹੇ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ, ਤੇ ਤੁਹਾਡਾ ਨਾਮ ਲੈ ਕੇ ਹੁਣ ਵੀ ਇੱਕ ਰਸ ਤਰ ਰਹੇ ਹਨ।
ਗੁਣ ਗਾਵੇ ਸਨਕਾਦ ਆਦ ਚਾਨਕਾਦ ਜੁਗ ਹੈ ਲਗ।
ਗੁਣ ਗਾਵੇ ਸਨਕਾਦ ਆਦ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਇਹ ਵੀ ਚਾਰੇ ਭਰਾ ਤੇਰੇ ਗੁਣਾਂ ਨੂੰ ਗਾਉਂਦੇ ਹੈ ਪਰਮੇਸ਼ਵਰ। ਜਨਕਾਦ ਅਰਥ ਬਣਿਆ ਜਨਕ ਜਮ ਆਦ, ਜਨਕ ਵਰਗੇ ਹੋਰ ਬੜੇ ਧਰਮੀ ਰਾਜੇ ਇਹ ਵੀ ਸਾਰੇ ਤੇਰੇ ਗੁਣਾਂ ਨੂੰ ਗਾ ਰਹੇ ਹਨ।
ਧੰਨ ਧੰਨ ਗੁਰ ਧੰਨ ਜਨਮ ਸੋ ਕਥ ਭਲੋ ਜਗ।
ਸਤਿ ਸੰਗੀ ਦੋ ਅੱਖਰਾਂ ਦਾ ਅਰਥ ਰਹਿ ਗਿਆ ਸੀ ਜਨਕਾਦ ਜੁਗ ਹੈ ਲਗ। ਜੁਗਾਂ ਜਗੰਤਰਾਂ ਦੇ ਅੰਦਰ ਬੜੇ ਬੜੇ ਧਰਮੀ ਰਾਜੇ ਨਾਮ ਜਪਣ ਦੇ ਵਿੱਚ ਗੁਣ ਗਾਉਣ ਕਰਨ ਦੇ ਵਿੱਚ ਲੱਗੇ ਹੋਏ ਹਨ। ਸੋ ਇਸੇ ਤਰ੍ਹਾਂ ਧੰਨ ਧੰਨ ਗੁਰ ਧੰਨ ਹੇ ਗੁਰੂ ਨਾਨਕ ਸਾਹਿਬ ਤੇ ਤੁਸੀਂ ਹੁਣ ਵੀ ਧੰਨ ਤੇ ਤੁਸੀਂ ਪਿੱਛੇ ਵੀ ਧੰਨ ਸੀ, ਤੁਸੀਂ ਆਉਣ ਵਾਲੇ ਸਮੇਂ 'ਚ ਵੀ ਧੰਨ। ਦੂਸਰਾ ਅਰਥ ਹੇ ਗੁਰੂ ਨਾਨਕ ਸਾਹਿਬ ਤੁਸੀਂ ਆਪ ਵੀ ਧੰਨ ਹੋ, ਤੁਹਾਡੇ ਪਿਤਾ ਬਾਬਾ ਕਲਿਆਣ ਚੰਦ ਜੀ ਵੀ ਧੰਨ ਤੇ ਤੁਹਾਡੀ ਮਾਤਾ ਤ੍ਰਿਪਤਾ ਜੀ ਵੀ ਧੰਨਤਾ ਦੇ ਯੋਗ ਨੇ। ਤਿੰਨ ਵਾਰੀ ਧੰਨ ਧੰਨ ਸ਼ਬਦ ਹੈ। ਜਨਮ ਸਿੱਖਿਆ ਤੇ ਭਲੋ ਜਗ, ਤੁਹਾਡਾ ਜਗ ਸੰਸਾਰ ਦੇ ਅੰਦਰ ਜਨਮ ਕੀ ਅਵਤਾਰ ਧਾਰਨ ਸਿੱਖਿਆਤ ਕੀ ਸਫਲਾ ਹੋ ਗਿਆ ਕਿਉਂਕਿ ਸੰਸਾਰ ਨੂੰ ਤਾਰ ਦਿੱਤਾ ਹੈ।
ਪਾਤਾਲ ਪੁਰੀ ਜੈਕਾਰ ਧੁਨ ਕਬ ਜਨ ਕਲਬ ਖਾਣਿਓ।
ਹੇ ਗੁਰੂ ਨਾਨਕ ਸਾਹਿਬ ਤੁਹਾਡੇ ਜੈ ਜੈਕਾਰ ਦੀਆਂ ਧੁਨੀਆਂ ਜਿਹੜੀਆਂ ਨੇ ਉਹ ਪਾਤਾਲ ਤੱਕ ਤੁਹਾਡੇ ਜੈ ਜੈਕਾਰ ਦੀਆਂ ਧੁਨੀਆਂ ਹੋ ਰਹੀਆਂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਇਹ ਪਾਤਾਲ ਤੱਕ ਵੀ ਸਾਰਿਆਂ ਆਕਾਸ਼ਾਂ ਪਾਤਾਲਾਂ ਦੇ ਅੰਦਰ ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ ਇਹ ਕਲ ਨਾਵੇਂ ਕਵੀ ਭੱਟ ਵਖਿਆਣ ਕਰਕੇ ਕਹਿ ਰਿਹਾ। ਹੇ ਗੁਰੂ ਨਾਨਕ ਸਾਹਿਬ ਤੇਰੀ ਜੈ ਜੈਕਾਰ ਦੀਆਂ ਧੁਨੀਆਂ ਪਾਤਾਲ ਦੇ ਵਿੱਚ ਉਹ ਕਿਵੇਂ ਜਿੱਥੇ ਸਾਧ ਸੰਗਤ ਦਾ ਘਮਸਾਨ ਦਾ ਯੁੱਧ ਹੋ ਕੇ ਹਟਿਆ ਬਗਦਾਦ ਦੇ ਅੰਦਰ, ਫਿਰ ਬਾਬਾ ਗਿਆ ਬਗਦਾਦ। ਜਦੋਂ ਸਤਿਗੁਰੂ ਮਹਾਰਾਜ ਬਗਦਾਦ ਦੇ ਅੰਦਰ ਗਏ ਹੈ ਇਹ ਸਾਖੀ ਹੈ ਬਹੁਤ ਲੰਮੀ, ਮੈਂ ਸਾਖੀ ਨਹੀਂ ਸੁਣਾ ਰਿਹਾ ਕੇਵਲ ਆਪ ਨੂੰ ਚੇਤਾ ਕਰਾ ਰਿਹਾ। ਇੱਥੇ ਦੀ ਇੱਕ ਸਾਖੀ ਉਹ ਵੀ ਹੈ ਜਿਹੜੀ ਇਤਿਹਾਸ ਦੇ ਵਿੱਚ ਨਹੀਂ ਆਈ, ਇਤਿਹਾਸ ਦੇ ਵਿੱਚ ਰਹੀ ਹੋਈ ਹੈ ਲਿਖਾਰੀਆਂ ਤੋਂ, ਬੜੀ ਰਸਮੀ ਸਾਖੀ ਹੈ ਬਗਦਾਦ ਦੀ। ਉਹ ਸਾਖੀ ਜਦੋਂ ਸਾਡੇ ਵਾਲੇ ਨੇ ਨਾ ਸਾਂਭੀ, ਕਿਸੇ ਹੋਰ ਨਹੀਂ ਸਾਂਭਣੀ ਸੀ ਉਹ ਸਾਖੀ, ਉਹਦਾ ਹੁਣ ਆ ਕੇ ਕਿਤੇ ਨਿਰਣਾ ਹੋਇਆ ਵੀ ਗੁਰੂ ਨਾਨਕ ਸਾਹਿਬ ਦੀ ਸਾਖੀ ਹੈ। ਉਹ ਕਿਤੇ ਮੈਂ ਫਿਰ ਜੇ ਯਾਦ ਰਹਿ ਗਈ ਗੱਲ ਕਿਤੇ ਫਿਰ ਰਹਿੰਦੇ ਦਿਨਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਹੋ ਜਾਣਗੇ, ਹੁਣ ਸਮਾਂ ਘੱਟ ਹੈ। ਉੱਥੇ ਜਦੋਂ ਮਹਾਰਾਜ ਸਾਹਿਬ ਜੀ ਗਏ ਹੈ ਬਗਦਾਦ ਦੇ ਅੰਦਰ ਸਾਧ ਸੰਗਤ ਜੀ, ਕਿਉਂਕਿ ਮੁਸਲਮਾਨ ਕੰਟਰੀਆਂ ਦੇ ਵਿੱਚ ਲਾ ਇਹਨਾਂ ਦੇ ਧਰਮ ਦੇ ਇੰਨੇ ਕੱਟੜ ਨੇ, ਇਹ ਬੜੇ ਸਖਤ ਲਾ, ਜਿਵੇਂ ਚੋਰੀ ਕਰਨ ਵਾਲੇ ਦੇ ਹੱਥ ਵੱਢ ਦੇਣੇ, ਹੁਣ ਤੱਕ ਵੀ ਕਈ ਜਗ੍ਹਾ ਹੈ। ਬੁਰਾ ਦੇਖਣ ਵਾਲੇ ਨੂੰ ਅੱਖਾਂ ਉਹਦੀਆਂ ਅੱਖਾਂ ਦੇ ਆਨੇ ਕੱਢ ਦੇਣੇ, ਅੰਨਾ ਬਣਾ ਦੇਣਾ, ਇਹ ਬੜੀਆਂ ਸਖਤ ਸਜ਼ਾ। ਇਹਨਾਂ ਰੱਖਿਆ ਵੀ ਜਿਹੜਾ ਰਾਗ ਗਾਊਗਾ, ਸਰੋਤ ਗਾਊ, ਜਿਹੜਾ ਰਾਗ ਚੰਚਲ ਕਰਦਾ ਮਨ ਨੂੰ, ਵੀ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦੇ। ਇਹ ਬਗਦਾਦ ਦੇ ਅੰਦਰ ਕਾਨੂੰਨ ਲਾਗੂ ਸੀ ਕਰਿਆ। ਮਹਾਰਾਜ ਸਾਹਿਬ ਜੀ ਉੱਥੇ ਪਹੁੰਚ ਗਏ, ਬਾਹਰ ਸਾਧ ਸੰਗਤ ਜੀ ਬੈਠੇ ਆ, ਸਤਿਗੁਰੂ ਇੱਕ ਤਾਲ ਦੇ ਕਿਨਾਰੇ ਬੈਠੇ ਆ। ਸਵੇਰੇ ਦਸਤਗੀਰ ਪੀਰ ਦਾ ਜਿਹੜਾ ਚੇਲਾ ਸੀ ਉਹ ਆਇਆ ਪਾਣੀ ਭਰਨ ਵਾਸਤੇ, ਭਾਈ ਮਰਦਾਨਾ ਇਸ਼ਨਾਨ ਕਰਕੇ ਬਾਣੀ ਪੜ੍ਹ ਰਿਹਾ ਤੇ ਜਪਜੀ ਸਾਹਿਬ ਦਾ ਪਾਠ ਕਰਦਾ ਕਰਦਾ ਕਿੱਥੇ ਪਹੁੰਚਿਆ, ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਪਾਲਤ ਕੇ ਵੇਦ ਕਹਿਣ। ਉਹਦੇ ਸਮਝ ਆ ਗਈ ਥੋੜੀ ਜਿਹੀ ਗੱਲ, ਉਹਨੇ ਜਾ ਕੇ ਦਸਤਗੀਰ ਪੀਰ ਨੂੰ ਕਿਹਾ, ਕਹਿੰਦੇ ਜੀ ਬਾਹਰ ਫਕੀਰ ਬੈਠੇ ਆ ਤਿੰਨ, ਵੀ ਦੋ ਗੱਲਾਂ ਬੜੀਆਂ ਸ਼ਰ੍ਹਾਂ ਤੋਂ ਉਲਟ ਹੋ ਰਹੀਆਂ। ਕੀ ਕਹਿੰਦੇ, ਇੱਕ ਤਾਂ ਰਾਗ ਗਾ ਰਹੇ ਨੇ, ਆਸਾ ਦੀ ਵਾਰ ਦਾ ਕੀਰਤਨ ਤੜਕੇ ਦੀ ਲੱਗੇ ਹੋਏ ਸੀ ਮਹਾਰਾਜ ਕਰਨ, ਤੇ ਦੂਸਰਾ ਮਹਾਰਾਜ ਤੁਸੀਂ ਕਹਿੰਦੇ 14 ਤਬਕ ਨੇ, ਤੇ ਮੈਂ ਥੋੜੀ ਜਿਹੀ ਗੱਲ ਮੇਰੇ ਸਮਝ ਆਈ ਹੈ ਵੀ ਉਹ ਤਾਂ ਕਹਿ ਰਹੇ ਨੇ ਵੀ ਇਹਨਾਂ ਦਾ ਹਿਸਾਬ ਹੀ ਨਹੀਂ ਕੋਈ ਕਿੰਨੀਆਂ ਗੱਲਾਂ, ਪਾਤਾਲਾਂ ਪਾਤਾਲ ਕਹਿ ਰਹੇ ਸੀ। ਦਸਤਗੀਰ ਪੀਰ ਕਹਿਣ ਲੱਗਾ, ਕੁਫਰ ਬੋਲ ਰਿਹਾ, ਐਸੇ ਕੁਫਰ ਬੋਲਣ ਵਾਲੇ ਨੂੰ ਸੰਸਾਰ ਕਰਕੇ ਮਾਰ ਦੇ, ਹੁਕਮ ਦੇ ਦਿੱਤਾ ਵੀ ਪੱਥਰ ਮਾਰ ਮਾਰ ਕੇ ਮਾਰ ਦੇ। ਦੇਖੋ ਕੈਸਾ ਸਵਾਗਤ ਗੁਰੂ ਨਾਨਕ ਦਾ ਹੋਇਆ, ਚਾਹੀਦਾ ਤਾਂ ਇਹ ਸੀ ਵੀ ਆ ਕੇ ਗੱਲ ਸਮਝ ਦੇ, ਮੂਰਖਤਾ ਕੀਤੀ। ਸਾਰਾ ਸ਼ਹਿਰ ਬਗਦਾਦ ਗੁਰੂ ਨਾਨਕ ਸਾਹਿਬ ਦੇ ਪੱਥਰ ਮਾਰ ਕੇ ਮਾਰਨ ਵਾਸਤੇ ਬਾਹਰ ਨਿਕਲਿਆ, ਪੱਥਰ ਹੱਥਾਂ 'ਚ ਚੁੱਕੇ ਹੋਏ, ਮਰਦਾਨਾ ਦੇਖ ਕੇ ਘਬਰਾ ਗਿਆ, ਕਹਿਣ ਲੱਗਿਆ ਮਹਾਰਾਜ ਤੇ ਸੌਣ ਭਾਦੋ ਦੀਆਂ ਘਟਾਂ ਚੜ੍ਹਿਆਈਆਂ, ਪੱਥਰ ਸਾਰਿਆਂ ਦੇ ਹੱਥਾਂ 'ਚ ਨੇ, ਵੀ ਇੱਕ ਇੱਕ ਪੱਥਰ ਦੇ ਨਾਲ ਹੀ ਕੰਮ ਹੋ ਜਾਣਾ ਆਪਣਾ ਤਾਂ ਸਾਰਿਆਂ ਦਾ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਸਭ ਤੋਂ ਪਹਿਲਾਂ ਜਿਹੜਾ ਸਤਿ ਸ੍ਰੀ ਅਕਾਲ ਦਾ ਸਾਹ ਸੀ, ਹੁਣ ਆਪਾਂ ਨੇ ਇਹਦਾ ਵੈਸੇ ਰੂਪ ਵਿਗਾੜ ਲਿਆ, ਮੇਰੇ ਕੋਲੋਂ ਵੀ ਵਿਗੜ ਗਿਆ ਹੋਊਗਾ, ਤੁਹਾਡੇ ਕੋਲੋਂ ਵੀ ਵਿਗੜਿਆ ਹੋਣਾ, ਹੁਣ ਆਪਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ, ਲੈ ਦੇਖੋ ਸਤਿ ਸ੍ਰੀ ਅਕਾਲ ਕੀ ਹੁੰਦੀ ਹੈ, ਸਤਿ ਸ੍ਰੀ ਅਕਾਲ ਸ਼ਬਦ ਹੀ ਨਹੀਂ ਹੈ ਕੋਈ, ਸ਼ਬਦ ਹੈ ਸਤਿ ਸ੍ਰੀ ਅਕਾਲ।
ਗੁਰਬਰ ਆਕਾਰ, ਇਹ ਪੁਰਾਣਾ ਸਾਧ ਸਿੰਘ ਜੀ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਨਾਰਾ ਬਗਦਾਦ ਜੀ ਗੁਰੂ ਨਾਨਕ ਸਾਹਿਬ ਨੇ ਲਾਇਆ। ਮਹਾਰਾਜ ਸਾਹਿਬ ਜੀ ਉੱਚੇ ਦੇ ਕੇ ਬਾਂਗ ਦਿੱਤੀ, ਕਹਿੰਦੇ ਸਤਿ ਸ੍ਰੀ ਅਕਾਲ ਗੁਰਬਰ ਆਕਾਰ। ਜਦੋਂ ਮਹਾਰਾਜ ਨੇ ਐਸਾ ਸ਼ਬਦ ਉਚਾਰਨ ਕੀਤਾ, ਉਹਨਾਂ ਦੀਆਂ ਬਾਹਾਂ ਇੱਥੇ ਪੱਥਰ ਗਏ ਸੀ, ਇੱਕੋ ਲਗਤ ਮਾਰਨਾ ਸੀ। ਵੈਸੇ ਟ੍ਰੇਨਿੰਗ ਵਧੀਆ ਸੀ ਉਹਨਾਂ ਦੀ, ਜਿਵੇਂ ਫੌਜੀ ਪਰੇਡ ਕਰਦੇ ਆ। ਇਹ ਦਸਤਗੀਰ ਕੀ ਨੇ ਕਿਹਾ ਸੀ ਵੀ ਪੱਥਰ ਇਹ ਨਹੀਂ ਵੀ ਬਾਹਰ ਆਏ ਨੇ ਬਦਲ, ਇੱਕੋ ਲਗਤ ਮੀਂਹ ਵਰ ਜਾ ਪੱਥਰਾਂ ਦਾ। ਸਾਰਿਆਂ ਨੇ ਪੱਥਰ ਜਿਹਾ ਤਾਹਾਂ ਚੁੱਕੇ। ਮਹਾਰਾਜ ਸਾਹਿਬ ਜੀ ਨੇ ਜਦੋਂ ਸਤਿ ਸ੍ਰੀ ਅਕਾਲ ਕਿਹਾ, ਸਾਰਿਆਂ ਦੀਆਂ ਬਾਹਾਂ ਤਾਹਾਂ ਦੀਆਂ ਤਾਹਾਂ ਰਹਿ ਗਈ, ਸਾਰੇ ਪੱਥਰ ਬਣ ਗਏ। ਪੱਥਰ ਦੀਆਂ ਮੂਰਤਾਂ ਅੱਖਾਂ ਦੇਖਦੀਆਂ ਨੇ, ਜ਼ਬਾਨ ਖੁੱਲੀ ਹੈ, ਲੇਕਿਨ ਹਿੱਲ ਨਹੀਂ ਸਕਦੇ। ਤੇ ਦਸਤਗੀਰ ਪੀਰ ਨੂੰ ਯਾਦ ਦੱਸਿਆ, ਮਹਾਰਾਜ ਇਹ ਫਕੀਰ ਪਤਾ ਨਹੀਂ ਕੋਈ ਜਾਦੂਗਰ ਹੈ। ਸੁਨ ਮੁਨ ਹੋਈ ਨਗਰੀ ਪੀਰ ਦੀ, ਪੀਰ ਦੇਖ ਪਿਆ ਹੈਰਾਨਾ, ਦੇਖ ਕੇ ਹੈਰਾਨੀ ਹੋ ਗਿਆ, ਕਹਿੰਦਾ ਕੌਣ ਆ ਗਿਆ ਐਸਾ, ਚੱਲਿਆ ਵੇ ਦਸਤਗੀਰ ਪੀਰ। ਕਹਿੰਦੇ ਦਸਤਗੀਰ ਪੀਰ ਦਾ ਵੀ ਇਹੀ ਹਾਲ ਹੋਇਆ। ਫਿਰ ਉਹਨੇ ਪਛਤਾਵਾ ਕਰਕੇ ਉਹਦੀ ਜ਼ਬਾਨ ਖੁੱਲੀ ਸੀ, ਕਿਹਾ ਹੇ ਖੁਦਾ ਜਾਂ ਹੇ ਖੁਦਾ ਦੇ ਬੰਦੇ ਮੇਰੇ ਗੁਨਾਹ ਮਾਫ਼ ਕਰ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਇਹ ਐਸਾ ਕਿਉਂ ਹੁਕਮ ਦਿੱਤਾ? ਕਹਿਣ ਲੱਗੇ, ਅੱਛਾ ਪਰਮੇਸ਼ਰ ਭਲੀ ਕਰੂ, ਜੇ ਗੱਲ ਸੀ ਕੋਲ ਆ ਕੇ ਬਹਿ ਕੇ ਸਮਝ ਲੈਣੀ ਸੀ। ਗੁਰੂ ਨਾਨਕ ਸਾਹਿਬ ਨੇ ਮੁੱਕਦੀ ਗੱਲ ਫਿਰ ਦਸਤਗੀਰ ਪੀਰ ਨੇ ਮਹਾਰਾਜ ਦੇ ਚਰਨ ਚੁੰਮੇ। ਮਹਾਰਾਜ ਸਾਹਿਬ ਨੂੰ ਕਿਹਾ, ਮਹਾਰਾਜ ਵੀਰ ਹੁਣ ਇੱਕ ਕਿਰਪਾ ਕਰੋ, ਵੀ ਜਿਹੜਾ ਤੁਸੀਂ ਇਹ ਦੋ ਗੱਲਾਂ ਦਾ ਸ਼ੰਕ ਹੈ, ਵੀ ਜਿਹੜਾ ਰਾਗ ਹੈ ਇਹ ਮਨ ਨੂੰ ਚੰਚਲ ਕਰਦਾ, ਸਰੋਤ ਬੰਦ ਹੈ ਇਸਲਾਮ ਵਿੱਚ। ਮਹਾਰਾਜ ਕਹਿੰਦੇ ਮੂਰਖਤਾ ਹੈ ਤੁਹਾਡੀ, ਪਹਿਲਾਂ ਸਮਝੋ ਵੀ ਰਾਗ ਹੈ ਕੀ। ਰਾਗ ਇੱਕ ਭਾਂਡਾ ਹੈ, ਜੇ ਸੋਨੇ ਦੇ ਭਾਂਡੇ 'ਚ ਜ਼ਹਿਰ ਪਾ ਕੇ ਪੀ ਲਈਏ ਤਾਂ ਭਾਂਡੇ ਦਾ ਭਾਈ ਕੀ ਕਸੂਰ ਹੈ? ਸੋਨਾ ਹੋਣ ਦੇ ਨਾਤੇ ਭਾਂਡੇ ਦੀ ਤਾਂ ਕੋਈ, ਜੋ ਕੁਛ ਪਾਇਆ ਉਹਦੇ 'ਚ ਪੀ ਲਿਆ, ਅਸਰ ਤਾਂ ਜ਼ਹਿਰ ਨਹੀਂ ਕਰਨਾ। ਜੇ ਹੋਵੇ ਵੀ ਸੋਨੇ ਦਾ ਭਾਂਡਾ, ਪਾ ਕੇ ਵੀ ਅੰਮ੍ਰਿਤ ਪੀ ਲਈਏ ਅਮਰ ਹੋ ਜਾਂਦਾ। ਕਹਿੰਦੇ ਰਾਗ ਸੋਨੇ ਦਾ ਭਾਂਡਾ, ਜੇ ਤੁਸੀਂ ਵਿਸ਼ਾ ਰਸ ਦਾ ਗਹਿਣ ਕਰੋਗੇ ਤੇ ਜ਼ਹਿਰ ਖਾ ਕੇ ਮਰੋਗੇ ਤੁਸੀਂ। ਅੱਜ ਮੇਰੇ ਥਾਂ ਤਾਂ ਹੁਣ ਟੈਲੀਵਿਜ਼ਨ 'ਚ ਜ਼ਹਿਰ ਹੀ ਹੈ ਸਾਥੀ, ਹੋਰ ਕੀ ਆ, ਜਿਹੜੇ ਬੱਚੇ ਵਿਗੜਦੇ ਨੇ ਸਾਡੇ। ਸੋ ਇਸ ਕਰਕੇ ਨਾ ਜ਼ਹਿਰ ਬਹੁਤੀ ਜਾ ਰਹੀ ਹੈ ਸਾਡੇ ਲਈ। ਮਹਾਰਾਜ ਸਾਹਿਬ ਕਹਿੰਦੇ, ਭਾਈ ਰਾਗ ਦੇ ਅੰਦਰ ਸ਼ਬਦ ਪੜੋ, ਕੀਰਤਨ ਕਰੋ, ਅੰਮ੍ਰਿਤ ਪੀਓ, ਅਮਰ ਹੋ ਜਾਓਗੇ। ਕਹਿਣ ਲੱਗਾ, ਠੀਕ ਹੈ ਮਹਾਰਾਜ, ਮੇਰੀ ਤਾਂ ਤਸੱਲੀ ਹੋ ਗਈ, ਪਰ ਦੂਸਰੀ ਜਿਹੜੀ ਗੱਲ ਆ ਵੀ ਪਤਾਲਾਂ ਪਤਾਲ ਵਾਲੀ, ਇਹ ਗੱਲ ਮਹਾਰਾਜ ਕਹਿੰਦੇ ਇਹ ਖੁਦਾ ਦੀ ਰਚਨਾ ਇਸੇ ਤਰ੍ਹਾਂ। ਕਹਿੰਦੇ ਜੀ, ਸਾਡੇ ਤਾਂ ਰਹਿਬਰਾਂ ਨੇ ਕਿਹਾ ਵੀ 14 ਤਬਕ ਨੂੰ, ਫਿਰ ਉਹਨਾਂ ਨੇ ਝੂਠ ਬੋਲਿਆ। ਮਹਾਰਾਜ ਕਹਿੰਦੇ, ਨਹੀਂ, ਤੁਹਾਡੇ ਰਹਿਬਰਾਂ ਨੇ ਵੀ ਝੂਠ ਨਹੀਂ ਬੋਲੇ। ਕਹਿੰਦੇ ਮਹਾਰਾਜ, ਤੇ ਦੋ ਗੱਲਾਂ ਸੱਚ ਨਹੀਂ ਹੋ ਸਕਦੀਆਂ, ਤੇ ਤੁਹਾਡੀ ਜਿਹੜੀ ਕਥਨੀ ਹੈ ਇਹ ਸੱਚ ਕਿਵੇਂ ਹੈ? ਮਹਾਰਾਜ ਕਹਿੰਦੇ, ਜਿੰਨੀ ਕੁ ਨਿਗਾਹ ਖੁਦਾ ਨੇ ਉਹਨਾਂ ਨੂੰ ਦਿੱਤੀ ਸੀ ਉਹਨਾਂ ਨੇ ਉਨਾ ਕਹਿ ਦਿੱਤਾ, ਜਿੰਨੀ ਮੈਨੂੰ ਦਿੱਤੀ ਹੈ ਮੈਂ ਕਹਿ ਦਿੱਤਾ। ਕਹਿਣ ਲੱਗੇ, ਮਹਾਰਾਜ ਯਕੀਨ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਕਹਿੰਦੇ, ਆਪਣੇ ਪੁੱਤਰ ਨੂੰ ਭੇਜ ਮੇਰੇ ਨਾਲ। ਉਹਨੂੰ ਲੈ ਕੇ ਚੇਲੇ ਪੁੱਤਰ ਨੂੰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਲੈ ਬੇਟਾ ਇਸ ਤਰ੍ਹਾਂ ਕਰ, ਨੇਤਰ ਬੰਦ ਕਰ ਲੈ। ਨੇਤਰ ਬੰਦ ਕੀਤੇ, ਮਹਾਰਾਜ ਨੇ ਉਹਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ, ਗੁਰਮਸਤਕ ਹੱਥ ਦਾ। ਉਹਦੀ ਜਿਹੜੀ ਆਤਮਾ ਸੀ, ਸੂਖਸ਼ਮ ਸਰੀਰ, ਉਹ ਸਰੀਰ ਤੋਂ ਬਾਹਰ ਕੱਢ ਲਿਆ ਮਹਾਰਾਜ ਨੇ, ਦੇਹ ਪਈ ਰਹੀ ਉੱਥੇ। ਉਹਨੂੰ ਕੱਢ ਕੇ ਜਿਉਂ ਲੈ ਕੇ ਆਕਾਸ਼ਾਂ ਦਾ ਆਕਾਸ਼ ਦਿਖਾਉਂਦੇ ਫਿਰੀਂਗੇ। ਕਹਿਣ ਲੱਗਾ, ਮਹਾਰਾਜ ਆਕਾਸ਼ ਤਾਂ ਮੁੱਕਦੇ ਨਹੀਂ ਹੈ, ਕਹਿੰਦੇ ਅਜੇ ਪਤਾਲ ਦਿਖਾਉਣੇ ਨੇ। ਕਹਿੰਦਾ, ਨਹੀਂ ਮਹਾਰਾਜ, ਮੁੜ ਲੈ ਚੱਲੋ। ਕਹਿੰਦੇ, ਨਹੀਂ, ਤੇਰੇ ਪੀਰ ਦੀ ਤਸੱਲੀ ਕਰਾਉਣੀ। ਪਤਾਲਾਂ ਦਰ ਪਤਾਲ, ਪਤਾਲਾਂ ਦਰ ਪਤਾਲ, ਜਿੱਥੇ ਜਾਣ ਗੁਰੂ ਨਾਨਕ ਦੀ ਜੈ ਜੈਕਾਰ ਹੋਵੇ, ਅੱਖੀਂ ਦੇਖ ਰਹੇ। ਉਹ ਕਹਿਣ ਲੱਗਾ, ਮਹਾਰਾਜ ਵੀ ਹੁਣ ਤਾਂ ਮੈਂ ਬੁੜਾ ਹੋ ਗਿਆ ਤੁਹਾਡੇ ਨਾਲ ਫਿਰਦਾ, 100 ਸਾਲ ਹੋ ਗਏ ਮੈਨੂੰ ਤੁਹਾਡੇ ਨਾਲ ਫਿਰਦੇ ਨੂੰ, ਵੀ ਹੁਣ ਮੈਨੂੰ ਮੋੜ ਵੀ ਲੈ ਜਾਓ, ਵਾਪਸ ਵੀ ਦਿਖਾ ਦਿਓ ਮੇਰੀ ਨਗਰੀ। ਦਸਤਗੀਰ ਪੀਰ ਪਤਾ ਨਹੀਂ ਮਰ ਗਿਆ ਹੋਊਗਾ ਕਿ ਹੈਗਾ ਹੁਣ ਉੱਥੇ ਬਗਦਾਦ ਦੇ ਵਿੱਚ, ਮੈਨੂੰ ਮੁੜ ਕੇ ਲੈ ਚੱਲੋ ਉੱਥੇ, ਆਪਣੇ ਦੇਸ਼ ਦੀ ਮਮਤਾ ਉੱਠੀ ਬਗਦਾਦ ਦੀ ਉਸ। ਮਹਾਰਾਜ ਕਹਿੰਦੇ, ਚੱਲਾਂਗੇ, ਇੱਕ ਪਤਾਲ ਦੇ ਅੰਦਰ ਸੰਗਤ ਕੜਾਹ ਪ੍ਰਸ਼ਾਦ ਕਰਕੇ ਮੈਨੂੰ ਅਰਾਧ ਰਹੀ, ਉਹਨਾਂ ਨੂੰ ਦਰਸ਼ਨ ਦੇ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਾ ਕੇ, ਕਹਿੰਦੇ ਫਿਰ ਤੇਰੇ ਪੀਰ ਵਾਸਤੇ ਪ੍ਰਸ਼ਾਦ ਵੀ ਨਾਲ ਲੈ ਕੇ ਚੱਲਣਾ। ਭਾਈ ਗੁਰਦਾਸ ਦੀ ਗਵਾਹੀ ਹੈ, ਐਵੇਂ ਕਿਤੇ ਮਿਥਿਆਸ ਨਾ ਸਮਝ ਲਿਓ। ਧੁਰੋਂ ਪਤਾਲੋਂ ਲਈ ਕੜਾਹੀ, ਭਾਈ ਗੁਰਦਾਸ ਕਹਿ ਰਹੇ ਨੇ, ਕਸਕੌਲ ਲੈ ਕੇ ਉਹਦੇ ਕੜਾਹ ਪ੍ਰਸ਼ਾਦ ਪਾਇਆ, ਦਸਤਗੀਰ ਪੀਰ ਦੇ ਹੱਥਾਂ, ਉਹਦੇ ਚੇਲੇ ਦੇ ਹੱਥਾਂ 'ਚ ਫੜਾਇਆ। ਕਹਿੰਦੇ, ਲੈ ਬੇਟਾ ਨੇਤਰ ਬੰਦ। ਨੇਤਰ ਬੰਦ ਕੀਤੇ, ਸਰੀਰ ਨੂੰ ਇਹ ਝੂਟਾ ਜਿਹਾ ਵੱਜਿਆ ਜੀ ਲਿਫਟ 'ਤੇ ਵੱਜਦਾ ਹੁੰਦਾ, ਅਤੇ ਜਦ ਉਹਨੇ ਦੇਖਿਆ ਹੱਥਾਂ ਦੇ ਵਿੱਚ ਪ੍ਰਸ਼ਾਦ, ਅਤੇ ਦਸਤਗੀਰ ਪੀਰ ਬੋਲਦਾ, ਬੇਟਾ ਇੰਨੇ ਕੁ ਸਮੇਂ ਦੇ ਵਿੱਚ ਕੀ ਦੇਖ ਆਇਆ ਤੂੰ? ਕਹਿੰਦਾ, ਜੀ ਇੰਨਾ ਕੁ ਸਮਾਂ? ਕਹਿੰਦੇ, ਹਾਂ, ਇੱਕ ਛਿਨ ਮਾਤਰ ਸਮਾਂ ਹੋਇਆ, ਅਜੇ ਹੁਣੇ ਤਾਂ ਨੇਤਰ ਬੰਦ ਕਰਾਏ ਸੀ। ਕਹਿੰਦੇ, ਮਹਾਰਾਜ ਮੈਨੂੰ ਤਾਂ ਲੱਗਿਆ ਵੀ 100 ਸਾਲ ਬੀਤ ਗਏ।
ਕਹਿਣ ਲੱਗਾ ਵੀ ਇਹਨਾਂ ਦੀਆਂ ਇਹੀ ਜਾਣੇ ਆਹ ਕਿਹੜਾ ਪ੍ਰਸ਼ਾਦ ਹੈ ਜਿਹੜਾ ਹੇਠਲੇ ਪਤਾਲ ਚੋਂ ਲਿਆਂਦਾ, ਉਹ ਕਿਹੜਾ ਪ੍ਰਸ਼ਾਦ ਬਗਦਾਦ ਦੇ ਅੰਦਰ ਸਾਧ ਸਿੰਘ ਜੀ ਵਰਤਾ ਹੈ। ਇੱਥੇ ਦੇ ਭੱਟ ਉਹ ਗੱਲ ਕਰ ਰਹੇ ਨੇ ਕਿ ਹੇ ਗੁਰੂ ਨਾਨਕ ਸਾਹਿਬ ਪਾਤਾਲਪੁਰੀ ਜੈਕਾਰ ਧੁਨ, ਤੁਹਾਡੇ ਜੈ ਜੈਕਾਰ ਦੀਆਂ ਧੁਨਾਂ ਤਾਂ ਪਤਾਲ 'ਚ ਵੀ ਸੁਣੀਆਂ ਗਈਆਂ, ਇਸ ਕਰਕੇ ਕਲ ਜਲ ਕਲ ਵਿਖਾਣਿਓ। ਇਹ ਮੈਂ ਸੱਚ ਗੱਲ ਕਹਿ ਰਿਹਾ ਜਿਹੜਾ ਕਲ ਨਾਮੀ ਭੱਟ ਕਹਿ ਰਿਹਾ।
ਹਰ ਨਾਮ ਰਸਕ ਨਾਨਕ ਗੁਰ ਰਾਜ, ਨਾਨਕ ਗੁਰ ਰਾਜ ਜੋਗ ਤੈ ਮਾਣਿਓ।
ਸੋ ਇਉਂ ਸਾਧ ਸਿੰਘ ਜੀ ਕਲ ਨਾਮੇ ਭੱਟ ਨੇ ਐਸੇ ਵਚਨ ਉਚਾਰਨ ਕੀਤੇ, ਕਹਿੰਦੇ ਹੇ ਸਤਿਗੁਰੂ ਮਹਾਰਾਜ, ਹਰ ਨਾਮ ਰਸਕ ਨਾਨਕ ਗੁਰ, ਹੇ ਗੁਰੂ ਨਾਨਕ ਸਾਹਿਬ ਤੁਸੀਂ ਨਾਮ ਦਾ ਰਸ ਆਪ ਲਿਆ ਤੇ ਸਿੱਖਾਂ ਨੂੰ ਇਹ ਰਸ ਦਿੱਤਾ, ਰਾਜਯੋਗ ਤੈ ਮਾਣਿਓ। ਦੁਨੀਆਂ ਵਿੱਚ ਜੇ ਰਾਜਯੋਗ ਮਾਣਿਆ ਤਾਂ ਕੇਵਲ ਤੁਸੀਂ ਮਾਣਿਆ, ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਿੱਖਾਂ ਨੂੰ ਰਾਜਯੋਗ ਦਿੱਤਾ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਕੱਲ੍ਹ ਨੂੰ ਭਾਈ ਜੋ ਵਿਸਾਖੀ ਦੇ ਦਿਹਾੜੇ ਦੇ ਨਿਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭਨ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਹ ਸਮਾਗਮ ਕੱਲ੍ਹ ਵਾਲਾ, ਅਤੇ ਕੱਲ੍ਹ ਨੂੰ ਦਿਨ ਦਾ ਦੀਵਾਨ ਜਿਹੜਾ ਹੋਏਗਾ ਇਹਦੇ ਵਿੱਚ ਫਿਰ ਲੜੀਵਾਰ ਕਥਾ ਨਹੀਂ ਹੋਏਗੀ।